ਹੋਏ ਤਿਆਰ ਸ਼੍ਰੀ ਸਤਿਗੁਰੂ ਨਿਕਸੇ ਡੇਰਾ ਛੋਰ ਸੰਗ ਨਰਿੰਦ ਆਨੰਦ ਯੁਤ ਚਲ ਅੰਤਪੁਰ ਓਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾ ਕਮਲਾਂ ਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਧਾਮ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸਤਿਗੁਰਾਂ ਦਾ ਪਾਵਨ ਇਤਿਹਾਸ ਉਨ੍ਹਾਂ ਦੇ ਇਤਿਹਾਸ ਦੀ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ। ਰਾਜਾ ਜੈ ਸਿੰਘ ਨੇ ਆਪਣੇ ਮਹਿਲਾਂ ਵਿਚ ਪੂਰਨ ਤੌਰ ਤੇ ਤਿਆਰੀ ਕੀਤੀ ਹੈ, ਰਣਵਾਸ ਨੂੰ ਸਜਾਇਆ ਹੈ, ਆਪਣੀਆਂ ਸਾਰੀਆਂ ਰਾਣੀਆਂ ਨੂੰ ਤਿਆਰ ਕੀਤਾ ਹੈ, ਪਰ ਜਿਹੜੀ ਪਟਰਾਣੀ ਸੀ ਉਹਨੂੰ ਮਲੀਨ ਜੇ ਮੈਲੇ ਜੇ ਕੱਪੜੇ ਧਾਰਨ ਕਰਵਾ ਕੇ ਬਿਠਾਇਆ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਉਣ ਵਾਸਤੇ ਮਹਾਰਾਜ ਜੀ ਦੇ ਡੇਰੇ ਪਹੁੰਚਿਆ। ਅੱਗੇ ਸਤਿਗੁਰੂ ਜਾਣੀ ਜਾਣ ਜਾਣਦੇ ਸਨ ਕਿ ਜੈ ਸਿੰਘ ਸਾਡੀ ਪਰਖ ਕਰਨਾ ਚਾਹੁੰਦਾ ਹੈ। ਗਰੀਬਨ ਵਾਜ ਪਾਤਸ਼ਾਹ ਜੀ ਇੱਕ ਕਮਰੇ ਚ ਅੰਦਰ ਚਲੇ ਗਏ, ਕਮਰਾ ਅੰਦਰੋਂ ਬੰਦ ਕਰ ਲਿਆ। ਜੈ ਸਿੰਘ ਨੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਦਰਵਾਜਾ ਖੜਕਾਇਆ, ਆਵਾਜ਼ ਮਾਰੀ, ਪਰ ਸਤਿਗੁਰੂ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਦੋ ਤਿੰਨ ਵਾਰ ਇਹਨੇ ਦਰਵਾਜਾ ਖੜਕਾ ਕੇ ਆਵਾਜ਼ ਮਾਰੀ, ਮਹਾਰਾਜ ਜੇ ਮੇਰੇ ਕੋਲੋਂ ਕੋਈ ਭੁੱਲ ਹੋਈ ਹੈ ਤਾਂ ਬਖਸ਼ ਲੋ, ਆਪ ਜੀ ਦੇ ਬਾਲਕ ਹਾਂ, ਬੱਚੇ ਹਮੇਸ਼ਾ ਗਲਤੀਆਂ ਕਰਦੇ ਨੇ, ਪਿਤਾ ਆਪਣੇ ਬੱਚਿਆਂ ਦੀਆਂ ਗਲਤੀਆਂ ਨਹੀਂ ਚਿਤਾਰਦਾ। ਜਦੋਂ ਇਸ ਤਰ੍ਹਾਂ ਬਾਰ ਬਾਰ ਇਹਨੇ ਨਿਮਰਤਾ ਸਹਿਤ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਦਰਵਾਜ਼ਾ ਖੋਲ ਦਿੱਤਾ, ਗੁਰੂ ਚਰਨਾਂ ਵਿਚ ਜਾ ਕੇ ਬੈਠ ਕੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਇਸ਼ਾਰਾ ਮਾਤਰ ਸਮਝਾ ਦਿੱਤਾ ਕਿ ਜੈ ਸਿੰਘ ਸੰਤ ਪੁਰਖ ਆਪਣੀ ਵਸਤੂ ਨੂੰ ਛੁਪਾਉਣਾ ਚਾਹੁੰਦੇ ਨੇ, ਪਰ ਅਲਪੱਗ ਲੋਕ ਉਸ ਵਸਤੂ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ। ਧਨ ਉਹੀ ਹੈ, ਸੰਪਦਾ ਉਹੀ ਹੈ ਜਿਹੜੀ ਲੁਕਾ ਕੇ ਰੱਖੀ ਜਾਏ, ਤੇ ਕਿਸੇ ਬਗਾਨੀ ਸੰਪਦਾ ਨੂੰ ਧਨ ਨੂੰ ਵੇਖਣ ਦੀ ਇੱਛਾ ਰੱਖਣ ਵਾਲਾ ਇਨਸਾਨ ਖੋਟੀ ਬਿਰਤੀ ਦਾ ਮਾਲਕ ਹੋਇਆ ਕਰਦਾ, ਸੁਚੱਜੀ ਬਿਰਤੀ ਦਾ ਨਹੀਂ। ਜੈ ਸਿੰਘ ਸਮਝ ਗਿਆ ਕਿ ਸਤਿਗੁਰੂ ਜੀ ਕੀ ਕਹਿ ਰਹੇ ਹਨ, ਕਿਉਂ ਕਹਿ ਰਹੇ ਹਨ। ਇਹਨੇ ਆਖਿਆ, ਮਹਾਰਾਜ ਜਿਹੋ ਜੇ ਵੀ ਹਾਂ ਮਾੜੇ ਚੰਗੇ ਆਪ ਜੀ ਦੇ, ਮੇਰੀਆਂ ਰਾਣੀਆਂ ਨੇ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਵਿਚ ਸੇਜਾ ਵਿਛਾਈ ਹੈ, ਉਹ ਨਿਗਾਹ ਰਸਤੇ ਦੇ ਉੱਤੇ ਤੱਕ ਕੇ ਬੈਠੀਆਂ ਹੋਈਆਂ ਰਣਵਾਸ ਵਿਚ, ਰਣਵਾਸ ਵਿਚ ਪੂਰੀ ਤਿਆਰੀ ਕੀਤੀ ਹੋਈ ਹੈ ਆਪ ਜੀ ਦੇ ਆਉਣ ਦੀ, ਕਿਰਪਾ ਕਰਕੇ ਮੇਰਿਆਂ ਮਹਿਲਾਂ ਵਿਚ ਚਰਨ ਪਾ ਕੇ ਮਹਿਲਾਂ ਨੂੰ ਪਵਿੱਤਰ ਕਰੋ, ਸਫਲਿਆਂ ਕਰੋ। ਮਹਾਰਾਜ ਸਭ ਕੁਝ ਆਪ ਜੀ ਦਾ ਹੈ, ਅਸੀਂ ਸਭ ਆਪ ਜੀ ਦੇ ਦਾਸ ਹਾਂ, ਸੇਵਕ ਹਾਂ, ਸਾਡੇ ਤੇ ਕਿਰਪਾ ਕਰੋ। ਜਦੋਂ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ, ਸੁਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹਦੇ ਨਾਲ ਉੱਠ ਕੇ ਪਹਿਲਾਂ ਤਾਂ ਕਮਰੇ ਚੋਂ ਬਾਹਰ ਚੱਲ ਕੇ ਆਏ ਹਨ, ਫਿਰ ਗਰੀਬਨ ਵਾਜ ਪਾਤਸ਼ਾਹ ਜੀ ਰਾਜੇ ਜੈ ਸਿੰਘ ਦੇ ਨਾਲ ਚੱਲਣ ਵਾਸਤੇ ਤਿਆਰ ਹੋਏ ਤੇ ਨਾਲ ਕੁਝ ਸੇਵਕ ਚੱਲਣ ਲੱਗੇ ਤੇ ਸਤਿਗੁਰਾਂ ਨੇ ਸੇਵਾਦਾਰਾਂ ਨੂੰ ਵਰਜ ਦਿੱਤਾ, ਆਖਿਆ ਭਾਈ ਅਸੀਂ ਇਕੱਲੇ ਰਾਜੇ ਜੈ ਸਿੰਘ ਨਾਲ ਜਾਵਾਂਗੇ। ਜੈ ਸਿੰਘ ਵੀ ਇਕੱਲਾ ਹੀ ਆਇਆ ਸਾਨੂੰ ਲੈਣ ਵਾਸਤੇ, ਅਸੀਂ ਵੀ ਇਕੱਲੇ ਹੀ ਇਹਦੇ ਨਾਲ ਜਾਵਾਂਗੇ, ਕੋਈ ਸੇਵਕ ਕੋਈ ਦਾਸ ਸਾਡੇ ਨਾਲ ਨਾ ਜਾਵੇ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਰਾਜੇ ਜੈ ਸਿੰਘ ਦੇ ਨਾਲ ਚੱਲ ਪਏ ਨੇ ਦੇ ਮਹਿਲਾਂ ਵੱਲ। ਆਓ, ਜਿਵੇਂ ਦੇ ਰੰਗ ਮਹਿਲਾਂ ਵਿਚ ਸਤਿਗੁਰਾਂ ਨੇ ਚਰਨ ਪਾਏ ਹਨ, ਰਾਣੀਆਂ ਨੂੰ ਦਰਸ਼ਨ ਦਿੱਤੇ ਹਨ, ਉਹ ਕਥਾ ਮਨ ਬਿਰਥੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਵਾਸਤੇ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਹੋਏ ਤਿਆਰ ਸ੍ਰੀ ਸਤਿਗੁਰੂ ਨਿਕਸੇ ਡੇਰਾ ਛੋਰ।
ਤਿਆਰ ਹੋ ਕੇ ਜਗਤ ਗੁਰੂ ਗਰੀਬ ਨਵਾਜ ਅੱਠਵੇਂ ਪਾਤਸ਼ਾਹ ਅਸ਼ਟਮ ਬਲਵੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਰਾਜੇ ਜੈ ਸਿੰਘ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਕੇ ਆਪਣੇ ਡੇਰੇ ਤੋਂ ਨਿਕਲੇ ਹਨ।
ਸੰਗ ਨਰਿੰਦ ਆਨੰਦ ਯੁਤ ਜਲ ਅੰਤਪੁਰ ਔਰ।
ਨਰਿੰਦ ਦਾ ਮਤਲਬ ਹੈ ਨਰਾਂ ਦਾ ਇੰਦ ਰਾਜਾ। ਰਾਜਾ ਜੈ ਸਿੰਘ ਸਤਿਗੁਰਾਂ ਦੇ ਨਾਲ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਪਣਿਆਂ ਮਹਿਲਾਂ ਵੱਲ ਜਾ ਰਿਹਾ। ਅੰਤਹਿਪੁਰ ਕਹਿੰਦੇ ਨੇ ਮਹਿਲਾਂ ਨੂੰ, ਆਪਣਿਆਂ ਮਹਿਲਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਜਾ ਰਿਹਾ।
ਜੋ ਪਈ ਸਾਦਰ ਬੋਲਤ ਸਤਿਗੁਰ ਸਾਥ।
ਬੜਾ ਸਤਿਕਾਰ ਕਰਕੇ ਬੜਾ ਆਦਰ ਕਰਕੇ ਸਤਿਗੁਰਾਂ ਦੇ ਨਾਲ ਬਚਨ ਕਰਦਾ ਜਾ ਰਿਹਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਤਿਕਾਰ ਵਿਚ ਅਦਬ ਵਿਚ ਬਚਨ ਬੋਲਦਾ ਹੈ ਔਰ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਜਾ ਰਿਹਾ।
ਨਗਨ ਪੈਰ ਗਮਨਤ ਨਰ ਨਾਥ।
ਰਾਜੇ ਜੈ ਸਿੰਘ ਨੇ ਪੈਰਾਂ ਚ ਜੁੱਤੀ ਨੀ ਪਾਈ, ਨੰਗੇ ਪੈਰੀ। ਇੰਨੀ ਸ਼ਰਧਾ ਇੰਨੀ ਭਾਵਨਾ ਸੀ ਇਹਦੇ ਮਨ ਵਿਚ ਸਤਿਗੁਰਾਂ ਜੀ ਦੇ ਪ੍ਰਤੀ ਕਿ ਸਤਿਗੁਰੂ ਜੀ ਦੇ ਨਾਲ ਜਾ ਰਿਹਾ, ਪੈਰਾਂ ਵਿਚ ਕੋਈ ਜੁੱਤੀ ਜੋੜਾ ਨੀ ਪਾਇਆ, ਨੰਗੇ ਪੈਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਤੁਰਿਆ ਜਾ ਰਿਹਾ।
ਸਿੰਘ ਪੌਰ ਜਹੋਂ ਚੱਲ ਆਏ।
ਚਲਦਿਆਂ ਚਲਦਿਆਂ ਸਿੰਘ ਪੌਰ ਦਾ ਮਤਲਬ ਹੈ ਜਿਹੜੀ ਵੱਡੀ ਦਰਸ਼ਨੀ ਜੋੜੀ ਹੁੰਦੀ ਹੈ, ਖਾਸ ਜੋੜੀ ਹੁੰਦੀ ਹੈ, ਉਸ ਖਾਸ ਜੋੜੀ ਤੇ ਦਰਸ਼ਨੀ ਜੋੜੀ ਤੇ ਚੱਲ ਕੇ ਰਾਜਾ ਜੈ ਸਿੰਘ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਹੁੰਚੇ ਹਨ।
ਤੀਰਥ ਉੱਠੇ ਲੋਕ ਸਮਦਾਏ।
ਉੱਥੇ ਜਿਹੜੇ ਲੋਕ ਬੈਠੇ ਸੀ ਸਿੰਘ ਪੌਰ ਵਿਚ, ਖਾਸ ਜੋੜੀ ਵਿਚ ਜਿਹੜੇ ਲੋਕ ਬੈਠੇ ਸੀ, ਸਿਪਾਹੀ ਬੈਠੇ ਸੀ, ਵਜ਼ੀਰ ਬੈਠੇ ਸੀ, ਉਨ੍ਹਾਂ ਨੇ ਜਦੋਂ ਸਤਿਗੁਰੂ ਜੀ ਨੂੰ ਆਉਂਦਿਆਂ ਵੇਖਿਆ, ਜੈ ਸਿੰਘ ਨੂੰ ਆਉਂਦਿਆਂ ਵੇਖਿਆ, ਵੇਖ ਕੇ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਖਲੋ ਗਏ ਹਨ।
ਰਾਜੇ ਕੋ ਸਭ ਮੁਜਰੋ ਕਰੈ।
ਉਹਨਾਂ ਸਾਰਿਆਂ ਨੇ ਰਾਜੇ ਜੈ ਸਿੰਘ ਨੂੰ ਮੁਜਰੋ ਕੀਤਾ। ਮੁਜਰੋ ਕਹਿੰਦੇ ਨੇ ਨਮਸਕਾਰ ਨੂੰ। ਰਾਜੇ ਜੈ ਸਿੰਘ ਨੂੰ ਤਾਂ ਸਾਰਿਆਂ ਨੇ ਨਮਸਕਾਰ ਕੀਤੀ ਹੈ।
ਗੁਰ ਕੋ ਚਰਨ ਕਮਲ ਸਿਰ ਧਰੈ।
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਜੈ ਸਿੰਘ ਨੂੰ ਤਾਂ ਸਾਰਿਆਂ ਨੇ ਸਿਰਫ ਹੱਥ ਜੋੜ ਕੇ ਨਮਸਕਾਰ ਹੀ ਕੀਤੀ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਇਨ੍ਹਾਂ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਪੰਡਤ ਚੌਂ ਦਿਸ਼ ਤੇ ਪ੍ਰਵਿਸ਼ਾਏ।
ਔਰ ਇਸ ਤਰ੍ਹਾਂ ਚਾਰੇ ਪਾਸਿਓਂ ਸਤਿਗੁਰਾਂ ਨੂੰ ਵੰਦਨਾ ਕੀਤੀ ਜਾ ਰਹੀ ਹੈ, ਨਮਸਕਾਰ ਕੀਤੀ ਜਾ ਰਹੀ ਹੈ। ਸਾਰਿਆਂ ਦੀ ਨਮਸਕਾਰ ਸਤਿਗੁਰੂ ਜੀ ਪ੍ਰਵਾਨ ਕਰਦੇ ਹੋਏ ਸਾਰਿਆਂ ਦੇ ਵਿੱਚੋਂ ਦੀ ਪ੍ਰਵੇਸ਼ ਕਰਦਿਆਂ ਹੋਇਆਂ ਮਹਿਲਾਂ ਚ ਜਾ ਰਹੇ ਹਨ।
ਅੰਤਰ ਗਏ ਸਦਨ ਸੁਧਰਾਏ।
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅੰਦਰ ਮਹਿਲਾਂ ਵਿਚ ਗਏ ਨੇ। ਅੰਦਰ ਅੱਗੇ ਮਕਾਨ ਬੜੇ ਸੁੰਦਰ ਸੁਧਾਰੇ ਹੋਏ ਨੇ, ਬੜੇ ਸੋਹਣੇ ਮਕਾਨ ਅੰਦਰ ਸਵਾਰੇ ਹੋਏ ਹਨ।
ਕਿਉਂ ਚੌਂਕ ਚੌਂਕੂਨ ਸੁਚਾਰੂ।
ਬੜਾ ਸੋਹਣਾ ਚੌਂਕ, ਜਿਹੜਾ ਚੌਂਕ ਪੂਰਿਆ ਹੋਇਆ ਸੀ, ਬੜੀ ਸੋਹਣੀ ਉੱਥੇ ਚੌਂਕ ਦੇ ਉੱਤੇ ਮੀਨਾਕਾਰੀ ਕੀਤੀ ਹੋਈ ਸੀ, ਰੰਗ ਆਦਿਕ ਪਾ ਕੇ ਚੌਂਕ ਪੂਰਿਆ ਹੋਇਆ ਸੀ। ਉਹ ਚੌਕੂਣਾ ਚੌਂਕ ਬਣਾਇਆ ਹੋਇਆ ਬੜਾ ਸੁੰਦਰ ਹੈ।
ਚਾਰੋਂ ਦਿਸ਼ ਘਰ ਬਣੇ ਉਦਾਰੂ।
ਚਾਰੇ ਪਾਸੇ ਬੜੇ ਸੋਹਣੇ ਘਰ ਬਣੇ ਹੋਏ ਨੇ, ਬੜੇ ਬੜੇ ਸੁੰਦਰ ਕਮਰੇ ਮਕਾਨ ਬਣੇ ਹੋਏ ਨੇ ਚਾਰੇ ਪਾਸੇ। ਵਿਚਕਾਰ ਚੌਂਕ ਹੈ। ਚੌਂਕ ਦੇ ਚਾਰੇ ਪਾਸੇ ਬੜੇ ਸੁੰਦਰ ਘਰ ਬਣੇ ਹੋਏ ਹਨ। ਸਤਿਗੁਰੂ ਜੀ ਚੱਲ ਕੇ ਚੌਂਕ ਲੰਘ ਕੇ ਅੱਗੇ ਆਏ ਨੇ, ਅੱਗੇ ਪੌੜੀਆਂ ਆਈਆਂ ਹਨ। ਸੋਪਾਨ ਕਹਿੰਦੇ ਨੇ ਪੌੜੀਆਂ ਨੂੰ, ਪੌੜੀਆਂ ਆਈਆਂ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪੌੜੀਆਂ ਤੇ ਸਵਾਰ ਹੋਏ ਨੇ, ਪੌੜੀਆਂ ਤੇ ਚੜੇ ਹਨ।
ਮੰਦ ਮੰਦ ਸ੍ਰੀ ਗੁਣ ਗੁਰ ਗੁਣ ਗੁੱਡੇ,
ਮੰਦ ਮੰਦ ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ, ਜਿਨ੍ਹਾਂ ਦੇ ਬੜੇ ਸੁੰਦਰ ਗੁਣ ਹਨ, ਗੂੜ ਗੁਣਾਂ ਦੇ ਧਾਰਨੀ ਹਨ। ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਹਿਜੇ ਸਹਿਜੇ ਪੌੜੀਆਂ ਤੇ ਕਦਮ ਰੱਖਦਿਆਂ ਜਾ ਰਹੇ ਨੇ।
ਫੁੱਲ ਛੜੀ ਤੋਂ ਚਪਲ ਕਰਨ ਤੇ,
ਸਤਿਗੁਰਾਂ ਦੇ ਹੱਥ ਵਿਚ ਫੁੱਲਾਂ ਵਾਲੀ ਛੜੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਰ ਵੇਲੇ ਆਪਣੇ ਹੱਥ ਚ ਛੜੀ ਰੱਖਦੇ ਸੀ। ਛੜੀ ਬੜੀ ਸੁੰਦਰ, ਇਹ ਵੀ ਸਤਿਗੁਰਾਂ ਦੀ ਬਾਲ ਲੀਲਾ ਦੀ ਇਕ ਨਿਸ਼ਾਨੀ ਸੀ। ਛੜੀ ਹੱਥ ਚ ਰੱਖਣੀ ਤੇ ਛੜੀ ਤੇ ਫੁੱਲ ਲੱਗੇ ਹੁੰਦੇ ਸਨ। ਉਹ ਫੁੱਲਾਂ ਵਾਲੀ ਛੜੀ ਮਹਾਰਾਜ ਜੀ ਦੇ ਹੱਥਾਂ ਵਿਚ ਫੜੀ, ਮਹਾਰਾਜ ਜੀ ਉਹਨੂੰ ਚਪਲ ਕਰ ਰਹੇ ਨੇ। ਕਦੇ ਸੱਜੇ ਕਦੇ ਖੱਬੇ ਉਸ ਛੜੀ ਨੂੰ ਕਰਦੇ ਨੇ, ਕਦੇ ਸੱਜੇ ਹੱਥ ਨਾਲ ਪਕੜਦੇ ਨੇ, ਕਦੇ ਖੱਬੇ ਹੱਥ ਨਾਲ ਪਕੜਦੇ ਨੇ, ਕਦੇ ਉਸ ਛੜੀ ਨੂੰ ਘੁਮਾਉਂਦੇ ਨੇ, ਫੇਰਦੇ ਨੇ। ਏਦਾਂ ਮਹਾਰਾਜ ਜੀ ਦੇ ਹੱਥ ਵਿਚ ਉਹ ਛੜੀ ਸੋਭਨੀਕ ਹੋ ਰਹੀ ਹੈ।
ਕਬੈ ਪਰਮਾਏ ਤੰਗ ਉਠੰਤੇ,
ਕਦੇ ਉਸ ਛੜੀ ਨੂੰ ਘੁਮਾ ਕੇ ਮਹਾਰਾਜ ਜੀ ਉੱਚਾ ਚੁੱਕ ਲੈਂਦੇ ਨੇ, ਕਦੇ ਉਸ ਛੜੀ ਨੂੰ ਥੱਲੇ ਨੂੰ ਕਰ ਲੈਂਦੇ ਹਨ।
ਮੰਦਰ ਸੁੰਦਰ ਅੰਦਰ ਗਏ,
ਇਹ ਤਾਂ ਬੜਾ ਸੋਹਣਾ ਮੰਦਰ ਹੈ ਰਾਜੇ ਜੈ ਸਿੰਘ ਦਾ, ਬੜਾ ਸੁੰਦਰ ਮਕਾਨ ਹੈ। ਉਸ ਮਕਾਨ ਦੇ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ ਹੈ। ਸੋਹਣੇ ਮੰਦਰਾਂ ਵਿਚ ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਹੈ।
ਚਿੱਤਰ ਬਚਿੱਤਰ ਜਾਂ ਬੋ ਕੀਏ,
ਬੜੇ ਸੋਹਣੇ ਚਿੱਤਰ ਬਚਿੱਤਰ ਲੱਗੇ ਹੋਏ ਅੱਗੇ, ਕੰਧਾਂ ਦੇ ਉੱਤੇ ਬੜੀ ਚਿੱਤਰਕਾਰੀ ਕੀਤੀ ਹੋਈ, ਮੀਨਾਕਾਰੀ ਕੀਤੀ ਹੋਈ। ਅੱਜ ਵੀ ਤੁਸੀਂ ਪੁਰਾਣੇ ਮਹਿਲ ਵੇਖਦੇ ਹੋ ਤੇ ਉਹਨਾਂ ਪੁਰਾਣੇ ਮਹਿਲਾਂ ਦੀਆਂ ਦੀਵਾਰਾਂ ਤੇ ਬੜੀਆਂ ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਸਨ। ਪੁਰਾਣੇ ਸਮੇਂ ਦਾ ਇਹ ਰਿਵਾਜ ਸੀ। ਤੁਸੀਂ ਦਰਬਾਰ ਸਾਹਿਬ ਚਲੇ ਜਾਓ, ਸੱਚਖੰਡ ਹਰਿਮੰਦਰ ਸਾਹਿਬ, ਤੇ ਉੱਥੇ ਵੀ ਦੀਵਾਰਾਂ ਵਿਚ ਬੜੀ ਪੁਰਾਣੀ ਚਿੱਤਰਕਾਰੀ ਕੀਤੀ ਹੋਈ। ਬਾਬਾ ਅਟਲ ਜੀ ਦੇ ਅਸਥਾਨ ਤੇ ਉਥੇ ਵੀ ਬੜੀ ਪੁਰਾਣੀ ਚਿੱਤਰਕਾਰੀ ਕੀਤੀ ਹੋਈ ਹੈ। ਏਦਾਂ ਹੋਰ ਵੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਜਾਂ ਪੁਰਾਣੇ ਮਹਿਲ ਨੇ, ਉਹਨਾਂ ਮਹਿਲਾਂ ਦੇ ਵਿਚ ਬੜੀਆਂ ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਸਨ। ਧਰਮ ਸਥਾਨਾਂ ਤੇ ਤਾਂ ਧਾਰਮਿਕ ਚੀਜ਼ਾਂ ਬਣਾਈਆਂ ਹੁੰਦੀਆਂ ਨੇ, ਪਰ ਜਿਹੜੇ ਆਮ ਮਹਿਲ ਹੁੰਦੇ ਨੇ ਉਹਨਾਂ ਵਿਚ ਹੋਰ ਅਨੇਕ ਪ੍ਰਕਾਰ ਦੇ ਫੁੱਲ ਬੂਟੇ ਬਣਾਏ ਹੁੰਦੇ ਨੇ। ਸੋ ਇਸ ਪ੍ਰਕਾਰ ਨਾਲ ਰਾਜੇ ਜੈ ਸਿੰਘ ਦਾ ਜਿਹੜਾ ਮਹਿਲ ਹੈ, ਮੰਦਰ ਹੈ, ਉਹਦੇ ਵਿਚ ਅਨੇਕ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ।
ਉਪਬਨ ਲਿਖਿਓ ਫੁੱਲ ਫਲ ਨਾਨਾ,
ਬੜੇ ਸੋਹਣੇ ਬਾਗ ਬਣੇ ਹੋਏ, ਬਾਗ ਬਣਾਏ ਹੋਏ, ਬਾਗਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ। ਉਪਬਨ ਕਹਿੰਦੇ ਨੇ ਬਾਗ ਨੂੰ, ਬਾਗ ਬਗੀਚੇ ਲੱਗੇ ਹੋਏ, ਉਹਨਾਂ ਬਗੀਚਿਆਂ ਨੂੰ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ।
ਕੀਹਰ ਕਰੀ ਕੁਰੰਗ ਮਹਾਨਾ,
ਸ਼ੇਰ ਬਣੇ ਹੋਏ ਨੇ ਕੰਧਾਂ ਦੇ ਉੱਤੇ, ਸ਼ੇਰਾਂ ਦੇ ਚਿੱਤਰ ਬਣਾਏ ਹੋਏ ਨੇ, ਹਾਥੀ ਬਣੇ ਹੋਏ ਨੇ, ਹਿਰਨ ਬਣਾਏ ਹੋਏ ਨੇ, ਹੋਰ ਵੀ ਕਈ ਜਾਨਵਰ, ਪਸ਼ੂ, ਪੰਛੀ, ਉਹਨਾਂ ਦੀ ਚਿੱਤਰਕਾਰੀ ਕੰਧਾਂ ਦੇ ਉੱਤੇ ਕੀਤੀ ਹੋਈ ਨਜ਼ਰ ਆ ਰਹੀ ਹੈ।
ਕੀਰ ਕਬੂਤਰ ਕੋਕਲ ਕੇਕੇ,
ਕਹਿੰਦੇ ਤੋਤੇ ਬਣੇ ਹੋਏ ਬੜੇ ਸੁੰਦਰ, ਕਬੂਤਰ ਬਣਾਏ ਹੋਏ ਨੇ ਕੰਧਾਂ ਦੇ ਉੱਤੇ, ਮੋਰ ਬਣਾਏ ਹੋਏ ਨੇ, ਏਦਾਂ ਕਾਂ ਆਦਿਕ ਬਣਾਏ ਹੋਏ ਨੇ, ਕੋਇਲਾਂ ਬਣਾਈਆਂ ਹੋਈਆਂ ਨੇ, ਏਦਾਂ ਭਾਂਤ ਭਾਂਤ ਦੇ ਪੰਛੀ ਵੀ ਬਣਾਏ ਹੋਏ ਨੇ।
ਮ੍ਰਿਗ ਖੱਗ ਸੁੰਦਰ ਬਰਨੇ ਅਨੇਕੇ,
ਬੜੇ ਸੋਹਣੇ ਹਿਰਨ, ਪੰਛੀ, ਰੰਗ ਰੰਗ ਦੇ ਬੜੇ ਬੜੇ ਸੁੰਦਰ ਅਲੰਕ੍ਰਿਤੀ ਵਾਲੇ, ਆਭਾ ਵਾਲੇ ਜਿਹੜੇ ਪਸ਼ੂ ਜਾਨਵਰ ਪੰਛੀ ਨੇ, ਫੁੱਲ ਬੂਟੇ ਨੇ, ਬਗੀਚੇ ਨੇ, ਉਹ ਕੰਧਾਂ ਦੇ ਉੱਤੇ ਬਣਾਏ ਹੋਏ ਚਿੱਤਰਕਾਰੀਆਂ ਕੀਤੀਆਂ ਹੋਈਆਂ, ਬੜੀ ਸੁੰਦਰ ਚਿੱਤਰਕਾਰੀ ਹੈ।
ਸ਼ਿਖਰ ਜਿਨ ਕੇਰੇ,
ਬੜੇ ਬੜੇ ਉੱਚੇ ਸ਼ਿਖਰ ਨੇ, ਉੱਚੀਆਂ ਉੱਚੀਆਂ ਇਮਾਰਤਾਂ ਹਨ, ਅੰਦਰੋਂ ਬੜੀ ਉਚਾਈ ਤੱਕ ਬਣੇ ਹੋਏ ਕਿਲੇ ਹਨ।
ਚਾਮੀ ਕਰਕੇ ਕਲਸ ਬਡੇਰੇ,
ਫਿਰ ਚਾਮੀ ਕਰ, ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਅੰਦਰ ਕਲਸ਼ ਬਣੇ ਹੋਏ, ਬੜੇ ਸੋਹਣੇ ਸਵਰਣ ਦੇ ਸੋਨੇ ਦੇ ਕਲਸ਼ ਅੰਦਰ ਲੱਗੇ ਹੋਏ ਬਣੇ ਹੋਏ ਨੇ।
ਮਨੋ ਸਰਦ ਰਿਤੁਕੇ ਕੰਨ ਸੁਵੇ,
ਇਸ ਤਰ੍ਹਾਂ ਅੰਦਰ ਸੋਹਣੀ ਅਲੰਕ੍ਰਿਤੀ ਕੀਤੀ ਹੋਈ ਹੈ, ਏਦਾਂ ਜਾਪਦਾ ਮਾਨੋ ਜਿਵੇਂ ਸਰਦ ਰੁੱਤ ਦੇ ਬੱਦਲ ਅੰਦਰ ਸੋਭ ਰਹੇ ਹੋਣ। ਉਹ ਜਿਹੜੇ ਚਾਮੀ ਕਰ ਚਾਂਦੀ ਤੇ ਸੋਨੇ ਦੇ ਜਿਹੜੇ ਕਲਸ਼ ਨੇ ਉੱਚੇ ਉੱਚੇ ਲੱਗੇ ਹੋਏ ਅੰਦਰ, ਏਦਾਂ ਜਾਪਦਾ ਹੈ ਜਿਵੇਂ ਸਰਦ ਰੁੱਤ ਵਿਚ ਬੱਦਲਾਂ ਦੀ ਛਾਂ ਬਣੀ ਹੋਵੇ, ਆਕਾਸ਼ ਵਿਚ ਬੱਦਲ ਛਾਏ ਹੋਣ ਤੇ ਨਜ਼ਰ ਆਉਂਦੇ ਹਨ।
ਬਿਸਤ ਬਰਨ ਹੀਰਤ ਮਨ ਮੋਹੈ,
ਚਿੱਟੇ ਰੰਗ ਦੇ ਬੱਦਲ ਨਜ਼ਰ ਆਉਂਦੇ ਨੇ। ਏਦਾਂ ਆਕਾਸ਼ ਦੇ ਵਿਚ ਛੱਤ ਦੇ ਉੱਤੇ ਅਲੰਕ੍ਰਿਤੀ ਕੀਤੀ ਹੋਈ ਹੈ ਚਿੱਟੇ ਰੰਗ ਦੀ। ਕਹਿੰਦੇ ਏਦਾਂ ਸਫੇਦ ਰੰਗ ਬੜਾ ਸੁੰਦਰ, ਜਿਹਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ। ਇਹੋ ਜਿਹਾ ਸੋਹਣਾ ਮਹਿਲ ਹੈ ਰਾਜੇ ਜੈ ਸਿੰਘ ਦਾ।
ਅਦਿਤ ਬਿਲੰਦ ਸਦਨੇ ਇੱਕ ਮਾਏ, ਸੁਨਿਓ ਚੰਦੋਆ ਬੋਧੁਤ ਜਾਏ।
ਅੰਦਰ ਜਾ ਕੇ ਹੋਰ ਅੰਦਰ ਅੱਗੇ ਜਾ ਕੇ ਅੰਦਰ ਇੱਕ ਬੜਾ ਸੋਹਣਾ ਮਕਾਨ ਬਣਿਆ ਹੋਇਆ, ਬੜਾ ਉੱਚਾ ਮਕਾਨ ਬਣਿਆ ਹੋਇਆ। ਉਹਦੀ ਛੱਤ ਬੜੀ ਉੱਚੀ ਹੈ ਤੇ ਦੋਹਰੀ ਛੱਤ ਪਈ ਹੋਈ ਹੈ ਉਚਾਈ ਦੇ ਉੱਤੇ। ਉੱਤੇ ਬੜਾ ਸੋਹਣਾ ਚੰਦੋਆ ਤਾਣਿਆ ਹੋਇਆ, ਬੜਾ ਸੁੰਦਰ ਚੰਦੋਆ ਲਾਇਆ ਹੋਇਆ।
ਜਰੀਦਾਰ ਝਾਲਰ ਲੜਕੰਤੇ,
ਉਹਦੇ ਨਾਲ ਜਰੀਦਾਰ ਸੋਹਣੀਆਂ ਝਾਲਰਾਂ ਲਟਕ ਰਹੀਆਂ ਹਨ।
ਰੇਸ਼ਮ ਕੀ ਡੋਰਾਂ ਜਿਸ ਅੰਤੇ,
ਰੇਸ਼ਮ ਦੀਆਂ ਡੋਰਾਂ ਨਾਲ ਉਹ ਚੰਦੋਆ ਬੰਨਿਆ ਹੋਇਆ, ਬੜਾ ਸੁੰਦਰ ਚੰਦੋਆ ਤਾਣਿਆ ਹੋਇਆ, ਰੇਸ਼ਮ ਦੀਆਂ ਡੋਰਾਂ ਨਾਲ ਬੰਨਿਆ। ਅੰਤ ਵਿਚ ਥੱਲੇ ਰੇਸ਼ਮ ਦੀਆਂ ਡੋਰਾਂ ਲਟਕ ਰਹੀਆਂ ਹਨ।
ਚੌਂਕੀ ਚੰਦਨ ਕੀ ਏ ਤਰੇ,
ਥੱਲੇ ਚੰਦਨ ਦੀ ਚੌਂਕੀ ਡਾਈ ਹੋਈ ਜਿਹਦੇ ਤੇ ਸਤਿਗੁਰਾਂ ਨੂੰ ਬਿਠਾਉਣਾ, ਚੰਦਨ ਦੀ ਚੌਂਕੀ ਥੱਲੇ ਡਸਾਈ ਹੋਈ ਹੈ।
ਸਨਮੁਖ ਨਿਪਨੇ ਗੁਰ ਕਰੇ,
ਉਹਦੇ ਸਤਿਗੁਰੂ ਜੀ ਨੂੰ ਉਹਦੇ ਸਾਹਮਣੇ ਲਿਆ ਕੇ ਖੜਾ ਕੀਤਾ। ਏਦਾਂ ਚੰਦਨ ਦੀ ਚੌਂਕੀ ਡਾਈ ਹੋਈ, ਉੱਤੇ ਚੰਦੋਆ ਤਣਿਆ ਹੋਇਆ, ਬੜੀ ਸੋਹਣੀ ਸਜਾਵਟ ਕੀਤੀ ਹੋਈ ਹੈ, ਫੁੱਲ ਆਦਿਕ ਰੱਖੇ ਹੋਏ ਨੇ, ਸੁਗੰਧੀਆਂ ਦਾ ਚਰਚਨ ਕੀਤਾ ਹੋਇਆ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲਿਆ ਕੇ ਸਾਹਮਣੇ ਖੜਾ ਕੀਤਾ ਹੈ।
ਅਦਮਤ ਹੀਰਨ,
ਮਨ ਦੇ ਵਿੱਚ ਇਹਦੇ ਇੱਛਾ ਰਾਜੇ ਜੈ ਸਿੰਘ ਦੇ ਕੇ ਸਤਿਗੁਰਾਂ ਦੀ ਕਰਾਮਾਤ ਵੇਖਣੀ। ਕਰਾਮਾਤ ਕੀ ਵੇਖਣੀ ਹੈ ਕਿ ਜਿੰਨੀਆਂ ਰਾਣੀਆਂ ਨੇ ਇਹਨਾਂ ਵਿੱਚੋਂ ਪਟਰਾਣੀ ਦੀ ਪਛਾਣ ਕਰ ਲੈਣ ਕਿ ਪਟਰਾਣੀ ਕੌਣ ਹੈ, ਔਰ ਜਿਹੜੀ ਪਟਰਾਣੀ ਆ ਉਹਦੀ ਗੋਦ ਵਿੱਚ ਜਾ ਕੇ ਬੈਠ ਜਾਣ। ਇਹ ਕਰਾਮਾਤ ਇਹਨਾਂ ਦੀ ਹੋਵੇਗੀ, ਇਹ ਪ੍ਰਗਟ ਹੋ ਕੇ ਸਾਹਮਣੇ ਆਵੇ। ਇਹ ਕਰਾਮਾਤ ਰਾਜਾ ਜੈ ਸਿੰਘ ਸਤਿਗੁਰੂ ਜੀ ਦੀ ਵੇਖਣਾ ਚਾਹੁੰਦਾ ਹੈ।
ਮੁਕਤੇ ਬੈਠਣ ਹਿਤ ਕਰ ਪ੍ਰੇਰਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਬੇਨਤੀ ਕੀਤੀ, ਪ੍ਰੇਰਣਾ ਕੀਤੀ ਬੈਠਣ ਵਾਸਤੇ।
ਤਨ ਸੁਮਦਮਾ ਪੰਕਜ ਨੈਨੇ,
ਇਹਦੀਆਂ ਰਾਣੀਆਂ ਬੈਠੀਆਂ ਹੋਈਆਂ ਲੈਣ ਵਿਚ, ਕਈ ਰਾਣੀਆਂ ਸੀ, ਬੜੇ ਸਰੀਰ ਸੁੰਦਰ ਨੇ, ਸੁਮਧਮਾ ਮਧਮਾ ਆਕਾਰ ਦੇ ਉਹਨਾਂ ਦੇ ਸਰੀਰ ਨੇ, ਔਰ ਪੰਕਜ ਨੈਣੀ ਕਮਲ ਵਰਗੇ ਉਹਨਾਂ ਇਸਤਰੀਆਂ ਦੇ ਰਾਣੀਆਂ ਦੇ ਨੇਤਰ ਹਨ।
ਕਰਨਾਸ ਕਾਕੋਕਲ ਬੈਨੇ,
ਕੀਰ ਵਰਗੀਆਂ ਉਹਨਾਂ ਦੀਆਂ ਨਾਸਕਾਵਾਂ ਨੇ, ਜਿਵੇਂ ਤੋਤੇ ਵੱਲ ਤੋਤੇ ਵੱਤ ਨਾਸਾਂ ਹੁੰਦੀਆਂ ਨੇ, ਇਹੋ ਜਿਹੀਆਂ ਨਾਸਕਾਵਾਂ ਨੇ। ਕੋਇਲ ਵਰਗੀ ਉਹਨਾਂ ਦੀ ਮਿੱਠੀ ਆਵਾਜ਼ ਹੈ।
ਦੁੱਤ ਕਮਨੀ ਸੈਂਕੜੇ ਕਾਮਨ,
ਬੜੀ ਦੁੱਤ ਉਹਨਾਂ ਦੀ ਹੈ। ਕਹਿੰਦੇ ਕਹਿੰਦੇ ਸੈਂਕੜੇ ਕਾਮਨਾ, ਏਦਾਂ ਹੋਰ ਅਨੇਕਾਂ ਇਸਤਰੀਆਂ ਉੱਥੇ ਬੈਠੀਆਂ, ਸ਼ੋਭਾ ਜਿਨ੍ਹਾਂ ਦੀ ਮਨੋਹਰ ਹੈ।
ਬੈਠੀ ਦੇ ਧਰੇ ਜਨ ਦਾਮਨ,
ਏਦਾਂ ਜਾਪਦਾ ਜਿਵੇਂ ਬਿਜਲੀਆਂ ਨੇ ਦੇਹ ਧਾਰਨ ਕੀਤੇ ਹੋਣ। ਇੰਨੀਆਂ ਸੁੰਦਰ ਸਰੂਪ ਰਾਣੀਆਂ ਨੇ, ਸ਼ਿੰਗਾਰ ਰਸ ਹੁੰਦਾ ਕਵਿਤਾ ਦਾ, ਭਾਈ ਸਾਹਿਬ ਬੰਧ ਰਹੇ ਨੇ, ਪੂਰਨ ਤੌਰ ਤੇ ਇੱਥੇ ਸ਼ਿੰਗਾਰ ਰਸ ਨਹੀਂ ਖੇੜਿਆ, ਥੋੜਾ ਜਿਹਾ ਸੰਕੇਤ ਮਾਤਰ ਸ਼ਿੰਗਾਰ ਰਸ ਕਵਿਤਾ ਚ ਵਰਤ ਰਹੇ ਨੇ। ਕਹਿੰਦੇ ਸੈਂਕੜੇ ਕਾਮਨਾ ਨੇ ਜਿਨ੍ਹਾਂ ਦੀਆਂ ਦੇਹਾਂ ਦਾਮਨ, ਕਹਿੰਦੇ ਨੇ ਬਿਜਲੀ ਨੂੰ, ਮਾਨੋ ਜਿਵੇਂ ਬਿਜਲੀਆਂ ਨੇ ਸਰੀਰ ਤੇ ਕੱਪੜੇ ਓਡੇ ਹੋਣ ਤੇ ਬੈਠੀਆਂ ਹੋਣ।
ਬਰਨ ਬਰਨ ਕੇ ਅੰਬਰ ਬਰ ਹੈ,
ਰੰਗ ਰੰਗ ਦੇ ਕੱਪੜੇ ਉਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤਰਨ ਛਬੀਲੀ ਗਨ ਤਨ ਧਰੈ,
ਬੜੀਆਂ ਸੋਹਣੀਆਂ ਇਸਤਰੀਆਂ ਨੇ, ਤਰਨ ਜਵਾਨ ਨੇ, ਛਬੀਲੀਆਂ ਸਰੀਰ ਨੇ, ਤਨ ਉਹਨਾਂ ਦੇ ਬੜੇ ਸੁੰਦਰ ਤੇ ਨੇਤਰ ਬੜੇ ਸੁੰਦਰ ਹਨ।
ਬਸਤਰ ਬਿਡੂਕਨ ਮੋਲ ਬਡੇਰੇ,
ਬੜੇ ਬੜੇ ਸੋਹਣੇ ਬਸਤਰ, ਬਿਭੂਖਣ ਗਹਿਣੇ, ਹੀਰਿਆਂ ਦੇ ਨਜੜੇ ਹੋਏ ਹਾਰ, ਮੋਤੀਆਂ ਦੀਆਂ ਮਲਾਵਾਂ ਉਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੀਆਂ ਹੋਈਆਂ, ਸੋਭ ਰਹੀਆਂ ਹਨ।
ਬਹਿਰੇ ਬੈਠੀ ਨਾਰ ਚੁਫੇਰੇ,
ਇਹਨਾਂ ਚੁਫੇਰੇ ਉਹ ਇਸਤਰੀਆਂ ਬੈਠੀਆਂ, ਵਿਚਕਾਰ ਸਤਿਗੁਰਾਂ ਦਾ ਆਸਣ ਲਾਇਆ ਹੋਇਆ ਸੀ ਚੰਦਨ ਦੀ ਚੌਂਕੀ ਤੇ, ਉਹ ਸਾਰੀਆਂ ਇਸਤਰੀਆਂ ਚੁਫੇਰੇ ਬੈਠੀਆਂ ਹੋਈਆਂ ਸੀ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਤੇ ਚਾਰੇ ਪਾਸੇ ਉਹ ਇਸਤਰੀਆਂ ਬੈਠੀਆਂ, ਰਾਣੀਆਂ ਬੈਠੀਆਂ ਹੋਈਆਂ ਨੇ,
ਮੁਕਤਾ ਲੜੀ ਸੋ ਹੀਰਨ ਜੜੇ,
ਮੋਤੀਆਂ ਦੀ ਲੜੀ ਹੀਰਿਆਂ ਨਾਲ ਜੜੀ ਹੋਈ ਹੈ,
ਜਾਮੀ ਕਲ ਸੁੰਦਰ ਬੋਘਰੇ,
ਬੜੇ ਸੋਹਣੇ ਸੁੰਦਰ ਸੁੰਦਰ ਸੋਨੇ ਦੀਆਂ ਘੜੀਆਂ ਹੋਈਆਂ ਲੜੀਆਂ ਹਨ,
ਬਿਨਾਂ ਪਟੰਬਰ ਤੀਆ ਨਾ ਕੋਈ,
ਆਪਣੇ ਬੜੇ ਬੜੇ ਵਧੀਆ ਕੱਪੜੇ ਬਸਤਰ ਪਾਏ ਹੋਏ ਨੇ, ਜਿੰਨੀਆਂ ਰਾਣੀਆਂ ਬੈਠੀਆਂ ਨੇ, ਇਥੋਂ ਤੱਕ ਕਿ ਜਿਹੜੀਆਂ ਉਹਨਾਂ ਦੀਆਂ ਗੋਲੀਆਂ ਦਾਸੀਆਂ ਸੀ ਉਹਨਾਂ ਨੇ ਵੀ ਬੜੇ ਬੜੇ ਸੋਹਣੇ ਕੱਪੜੇ, ਬੜੇ ਬੜੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਚੰਗੇ ਕੱਪੜੇ ਬਸਤਰ ਤੋਂ ਬਿਨਾਂ ਕੋਈ ਇਸਤਰੀ ਨਜ਼ਰ ਨਹੀਂ ਆਉਂਦੀ,
ਬਿਨਾਂ ਜੜਾਓ ਨਾ ਭੁੱਖਣ ਹੋਏ,
ਨਾ ਹੀ ਬਿਨਾਂ ਜੜਾਓ ਤੋਂ ਕਿਸੇ ਨੇ ਕੋਈ ਭੁੱਖਣ ਗਹਿਣਾ ਧਾਰਨ ਕੀਤਾ। ਜਿਹੜੇ ਗਹਿਣੇ ਨੇ ਉਹਨਾਂ ਗਹਿਣਿਆਂ ਵਿਚ ਬੜੇ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਬਸਤਰ ਵਿਭੂਕਨ ਬਿਖੈ ਸਮਾਨ, ਬਲ ਬਨ ਬੈਠੇ ਉੱਚ ਰਣਵਾਸਮਾਨ,
ਇੱਦਾਂ ਬੜੇ ਸੋਹਣੇ ਬਸਤਰਾਂ ਤੇ ਬਭੂਖਣਾ ਗਹਿਣਿਆਂ ਵਿਚ ਇਕ ਸਮਾਨ। ਇਹ ਨੀ ਵੀ ਕਿਸੇ ਨੇ ਵਧੀਆ ਪਾਏ ਨੇ ਗਹਿਣੇ ਕੱਪੜੇ ਤੇ ਕਿਸੇ ਨੇ ਘਟੀਆ, ਸਾਰਿਆਂ ਦੇ ਜਿੰਨੀਆਂ ਰਾਣੀਆਂ ਨੇ ਸਾਰਿਆਂ ਦੇ ਇਕੋ ਜੇ ਕੱਪੜੇ ਨੇ, ਇਕੋ ਜੇ ਬਸਤਰ ਨੇ, ਇਕੋ ਜਿਹੀਆਂ ਹੀ ਕਹਿੰਦੇ ਸਰੀਰ ਤੇ ਅਲੰਕ੍ਰਿਤੀਆਂ ਉਹਨਾਂ ਦੇ ਗਹਿਣੇ ਨੇ। ਏਦਾਂ ਇਕ ਸਮਾਨ ਸਾਰੀਆਂ ਰਾਣੀਆਂ ਬਣ ਕੇ ਸੱਜ ਕੇ ਬੈਠੀਆਂ ਹਨ।
ਸਰਬ ਸ਼੍ਰੋਮਣੀ ਸੁਤ ਪਟ ਰਾਣੀ,
ਇਹਨਾਂ ਰਾਣੀਆਂ ਵਿਚੋਂ ਜਿਹੜੀ ਸਾਰਿਆਂ ਤੋਂ ਸ਼੍ਰੋਮਣ ਰਾਣੀ ਜਿਹੜੀ ਪਟਰਾਣੀ ਸੀ, ਜਿਹੜੀ ਅਸਲ ਵਿਚ ਮੁੱਖ ਰਾਣੀ ਸੀ ਜਿਹਨੂੰ ਪਟਰਾਣੀ ਕਹਿੰਦੇ ਨੇ, ਉਹ ਜਿਹੜੀ ਪਟਰਾਣੀ ਸੀ ਨਾ ਰਾਣੀਆਂ ਦੇ ਵਿਚ,
ਮਿਲਨ ਬੇਸ ਕਰ ਇੱਛਾ ਠਾਨੀ,
ਉਹਨੇ ਆਪਣੇ ਸਰੀਰ ਤੇ ਮੈਲੇ ਜੇ ਕੱਪੜੇ ਪਾਏ ਹੋਏ ਵੀ ਮੈਂ ਪਛਾਣੀ ਨਾ ਜਾਵਾਂ, ਏਦਾਂ ਲੱਗੇ ਵੀ ਇਹ ਦਾਸੀ ਨੌਕਰ ਰਾਣੀ ਬੈਠੀ ਹੈ। ਪਟਰਾਣੀ ਨੇ ਬਾਕੀ ਤਾਂ ਸਾਰੀਆਂ ਨੇ ਸਰੀਰ ਤੇ ਬੜੇ ਬੜੇ ਵਧੀਆ ਕੱਪੜੇ ਬਸਤਰ ਧਾਰਨ ਕੀਤੇ, ਪਰ ਜਿਹੜੀ ਪਟਰਾਣੀ ਸੀ ਉਹਨੇ ਆਪਣੇ ਸਰੀਰ ਤੇ ਮਲੀਨ ਜੇ ਮੈਲੇ ਜੇ ਕੱਪੜੇ ਸਰੀਰ ਤੇ ਧਾਰਨ ਕੀਤੇ ਹੋਏ ਤੇ ਆਪਣੇ ਮਨ ਚ ਇੱਛਾ ਕਰਕੇ, ਆਪਣੇ ਮਨ ਵਿਚ ਕਾਮਨਾ ਕਰਕੇ ਬੈਠੀ ਹੋਈ ਹੈ।
ਸਰਬ ਗਿਆਤ ਔਰ ਜੇ ਗੁਰ ਸਵਾਮੀ, ਸਭ ਕੱਟ ਕੱਟ ਕੇ ਅੰਸਰ ਜਾਮੇ,
ਪਟਰਾਣੀ ਸੀ ਮੈਲੇ ਜੇ ਕੱਪੜੇ ਪਾ ਕੇ ਬੈਠੀ ਹੋਈ, ਉਹਦੇ ਮਨ ਦੇ ਵਿਚ ਕਾਮਨਾ ਸੀ ਕਿ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਤਰ ਜਾਮੀ ਨੇ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਸਵਾਮੀ ਨੇ, ਘੱਟ ਘੱਟ ਦੀ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹਨ,
ਛੰਗ ਮਮ ਬੈਠੇ ਆਏ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੇਰੀ ਗੋਦ ਵਿਚ ਆ ਕੇ ਬੈਠਣਗੇ। ਉਹਨੇ ਆਪਣੇ ਮਨ ਚ ਕਾਮਨਾ ਕੀਤੀ ਹੋਈ ਕਿ ਜੇ ਸਤਿਗੁਰੂ ਜੀ ਸਰਵ ਸ਼੍ਰੋਮਣ ਅੰਤਰ ਜਾਮੀ ਨੇ, ਸਾਰਿਆਂ ਦੇ ਘਟਾਂ ਦੀ ਅੰਦਰ ਦੀ ਜਾਣਨ ਵਾਲੇ ਨੇ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮੇਰੀ ਗੋਦ ਵਿਚ ਆ ਕੇ ਬੈਠਣਗੇ।
ਅਜ਼ਮਤ ਮੈਂ ਪਰਹੋਂ ਪਾਏ,
ਉਹਨਾਂ ਦੀ ਇਹ ਜਾਹਰ ਕਰਾਮਾਤ ਵੇਖ ਕੇ ਮੈਂ ਉਹਨਾਂ ਦੇ ਚਰਨੀ ਪਵਾਂਗੀ, ਫਿਰ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਾਂਗੀ, ਨਮਸਕਾਰ ਕਰਾਂਗੀ।
ਕਰੇ ਮਨੋਰਥ ਅਸ ਮਨ ਲੋਨੇ,
ਇਹਨੇ ਆਪਣੇ ਮਨ ਦੇ ਵਿਚ ਇਹ ਮਨੋਰਥ ਕੀਤਾ ਪਟਰਾਣੀ ਨੇ। ਪਟਰਾਣੀ ਨੇ ਆਪਣੇ ਮਨ ਚ ਇਸ ਤਰ੍ਹਾਂ ਦੀ ਕਾਮਨਾ ਕੀਤੀ ਹੋਈ ਹੈ।
ਬਿਨ ਆਸਨ ਬੈਠੀ ਵਿਚ ਕੋਠੇ,
ਕੋਠੇ ਚ ਉੱਥੇ ਹੀ ਬੈਠੀ ਹੈ, ਨਾਲ ਹੀ ਇੱਕ ਕੋਨੇ ਦੇ ਵਿਚ, ਥੱਲੇ ਕੋਈ ਆਸਣ ਨਹੀਂ ਡਾਇਆ, ਉਹਨੇ ਥੱਲੇ ਹੀ ਬੈਠੀ। ਬਾਕੀ ਰਾਣੀਆਂ ਤੇ ਬੜੇ ਬੜੇ ਸੋਹਣੇ ਆਸਣਾਂ ਤੇ ਬੈਠੀਆਂ ਨੇ, ਪਰ ਜਿਹੜੀ ਪਟਰਾਣੀ ਸੀ ਉਹ ਥੱਲੇ ਹੀ ਬਹਿ ਗਈ ਪੁੰਜਿਆਂ ਹੀ, ਉਹਦੇ ਥੱਲੇ ਕੋਈ ਆਸਣ ਨਹੀਂ ਵਿਛਾਇਆ ਹੋਇਆ।
ਸ੍ਰੀ ਗੁਰ ਖੇਲਨੇ ਖਿਲੋਨੇ,
ਉਹਨੇ ਸਤਿਗੁਰੂ ਜੀ ਦੇ ਖੇਡਣ ਵਾਸਤੇ ਖਿਡੌਣੇ ਵੀ ਬਣਵਾਏ ਹੋਏ ਨੇ। ਜਿਹੜੀ ਪਟਰਾਣੀ ਇਹ ਗੁਰੂ ਸਾਹਿਬ ਬਾਲ ਰੂਪ ਚ ਨੇ, ਤੇ ਬਾਲ ਰੂਪ ਦੇ ਵਿਚ ਬਾਲਕਾਂ ਨੂੰ ਖਿਡੌਣਿਆਂ ਨਾਲ ਪਿਆਰ ਹੁੰਦਾ। ਉਸ ਰਾਣੀ ਨੇ ਜਿਹੜੀ ਪਟਰਾਣੀ ਸੀ ਉਹਨੇ ਬੜੇ ਸੋਹਣੇ ਖਿਡੌਣੇ ਕਢਵਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਸਤੇ ਰੱਖੇ ਹੋਏ ਸਨ।
ਅਸ ਕਢਵਾਏ ਰੱਖੇ ਡਿਗ ਸੋਨੇ,
ਉਹਨੇ ਘੋੜੇ ਬਣਵਾਏ ਹੋਏ ਸੀ। ਅਸ ਅਸ ਨਾਮ ਹੈ ਘੋੜਿਆਂ ਦਾ, ਘੋੜੇ ਬੜੇ ਬੜੇ ਸੁੰਦਰ ਬਣਵਾ ਕੇ ਰਖਾਏ ਹੋਏ ਸਨ।
ਜਾਮੀ ਕਰਕੇ ਪੰਜ ਬਣਾਏ,
ਪੰਜ ਘੋੜੇ ਉਹਨੇ ਸੋਨੇ ਦੇ ਬਣਾ ਕੇ ਰੱਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਸਤੇ ਪਟਰਾਣੀ ਨੇ, ਵੀ ਜਦੋਂ ਸਤਿਗੁਰੂ ਜੀ ਮੈਨੂੰ ਪਛਾਣ ਲੈਣਗੇ ਫਿਰ ਮੈਂ ਇਹ ਘੋੜੋਣੇ ਮਹਾਰਾਜ ਜੀ ਨੂੰ ਭੇਟ ਕਰਾਂਗੀ। ਉਹਨੇ ਪੰਜ ਖਿਡੌਣੇ ਘੋੜਿਆਂ ਦੇ ਜਿਹੜੇ ਘੋੜੇ ਬਣੇ ਹੁੰਦੇ ਨੇ ਖਡੋਣੇ ਵਾਂਗਰ, ਉਹ ਸੋਨੇ ਦੇ ਪੰਜ ਘੋੜੇ ਕਢਵਾ ਕੇ ਰੱਖੇ ਹੋਏ ਨੇ।
ਹੀਰਨ ਮੁਕਤਾ ਬ੍ਰਿੰਦ ਜੜਾਏ,
ਉਹ ਸਧਾਰਨ ਸੋਨੇ ਦੇ ਘੋੜੇ ਨੀ, ਉਹਨਾਂ ਵਿਚ ਹੀਰੇ ਜੜੇ ਹੋਏ, ਉਹਨਾਂ ਖਡੋਣਿਆਂ ਦੇ ਵਿਚ ਮੋਤੀ ਜੜੇ ਹੋਏ ਨੇ, ਸੋਨੇ ਦੇ ਖਡੋਣਿਆਂ ਚ।
ਪੰਜ ਰਜਤ ਕੇ ਸੁੰਦਰ ਘਰੇ,
ਪੰਜ ਸੋਨੇ ਦੇ ਘੋੜੇ ਬਣਾਏ ਨੇ ਤੇ ਪੰਜ ਚਾਂਦੀ ਦੇ ਬਣਾਏ ਨੇ ਖਡੋਣੇ, ਛੋਟੇ ਛੋਟੇ ਘੋੜੇ ਪੰਜ ਸੋਨੇ ਦੇ ਨੇ ਤੇ ਪੰਜ ਚਾਂਦੀ ਦੇ ਘੋੜੇ ਬਣਵਾਏ ਹਨ।
ਜਨ ਕੂਦ ਤੇ ਸਵਾਰਨ ਤਰੇ,
ਏਦਾਂ ਬਣਵਾਏ ਨੇ ਮਾਨੋ ਜਿਵੇਂ ਕਿਸੇ ਸਵਾਰ ਥੱਲੇ ਕੁੱਦਦੇ ਹੋਣ, ਉਹਨਾਂ ਦੇ ਪੈਰ ਵੀ ਧਰਤੀ ਨਾਲੋਂ ਉੱਪਰ ਉੱਠੇ ਹੋਏ ਬਣਾਏ ਨੇ, ਜਿਵੇਂ ਕੁੱਦਦੇ ਹੋਣ ਅਸਵਾਰ ਥੱਲੇ ਸਵਾਰ ਥੱਲੇ ਕੁੱਦਦੇ ਹੋਣ, ਏਦਾਂ ਦੇ ਸੋਹਣੇ ਘੋੜੇ ਬਣਵਾਏ ਹਨ।
ਪੰਜ ਮ੍ਰਿਤਕਾ ਕੇ ਕਰਵਾਏ,
ਪੰਜ ਮਿੱਟੀ ਦੇ ਬਣਵਾਏ ਨੇ, ਪੰਜ ਸੋਨੇ ਦੇ, ਪੰਜ ਚਾਂਦੀ ਦੇ ਤੇ ਪੰਜ ਮਿੱਟੀ ਦੇ ਘੋੜੇ ਬਣਵਾਏ ਹਨ।
ਅਨੇਕ ਪੰਥ ਕੇ ਰੰਗ ਲਗਾਏ,
ਉਹਨਾਂ ਦੇ ਰੰਗ ਰੰਗ ਕਈ ਤਰ੍ਹਾਂ ਦੇ ਰੰਗ ਲਾਏ ਹੋਏ, ਜਿਹੜੇ ਉਹ ਮਿੱਟੀ ਦੇ ਬਣਾਏ ਨੇ ਖਡੋਣੇ ਘੋੜੇ, ਉਹਨਾਂ ਤੇ ਰੰਗ ਲਾਏ ਹੋਏ ਕਈ ਤਰ੍ਹਾਂ ਦੇ, ਕਈ ਪ੍ਰਕਾਰ ਦੀਆਂ ਉਹਨਾਂ ਤੇ ਚਿੱਤਰਕਾਰੀਆਂ ਕੀਤੀਆਂ ਹੋਈਆਂ, ਏਦਾਂ ਬੜੇ ਸੋਹਣੇ ਘੋੜੇ ਸਜਾਏ ਹਨ।
ਛਾਦਨ ਕਰੇ,
15 ਘੋੜੇ, ਪੰਜ ਸੋਨੇ ਦੇ, ਪੰਜ ਚਾਂਦੀ ਦੇ, ਪੰਜ ਮਿੱਟੀ ਦੇ, ਉਹਨਾਂ ਤੇ ਚਾਦਰ ਪਾਈ ਹੋਈ ਹੈ, ਕੱਪੜਾ ਪਾ ਕੇ ਢੱਕੇ ਹੋਏ ਨੇ ਵੀ ਪਤਾ ਨਾ ਲੱਗੇ ਇੱਥੇ ਖਡੋਣੇ ਨੇ, ਤੇ ਜਦੋਂ ਸਤਿਗੁਰੂ ਜੀ ਮੈਨੂੰ ਪਛਾਣ ਲੈਣਗੇ ਤੇ ਫਿਰ ਮੈਂ ਇਹ ਖਡੋਣੇ ਮਹਾਰਾਜ ਜੀ ਨੂੰ ਭੇਟ ਕਰਾਂਗੀ। ਇਹ ਭਾਵਨਾ ਉਹ ਰਾਣੀ ਨੇ ਆਪਣੇ ਮਨ ਚ ਰੱਖੀ, ਪਟਰਾਣੀ ਨੇ।
ਮਿਲੇ ਦੇ ਨਿਜ ਧਰੇ,
ਉਹ ਆਪਣੇ ਨੇੜੇ ਰੱਖੇ ਹੋਏ ਨੇ, ਉੱਤੇ ਕੱਪੜਾ ਪਾ ਕੇ ਉਹ ਖਡੋਣੇ ਘੋੜੇ ਜਿਹੜੇ ਸਨ ਸੋਨੇ ਚਾਂਦੀ ਮਿੱਟੀ ਦੇ ਬਣੇ ਹੋਏ, ਤੇ ਜਦੋਂ ਸਤਿਗੁਰੂ ਜੀ ਮਿਲਣਗੇ ਫਿਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਖਡੋਣੇ ਭੇਟ ਕਰਾਂਗੀ।
ਸ੍ਰੀ ਸਤਿਗੁਰ ਜਬ ਕੀਨ ਪ੍ਰਵੇਸ਼,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਆ ਗਏ ਮਹਿਲਾਂ ਚ, ਜਿੱਥੇ ਉਹ ਰਾਣੀਆਂ ਬੈਠੀਆਂ ਸੀ, ਮਹਾਰਾਜ ਜੀ ਦਾ ਵੀ ਆਸਣ ਨੇੜੇ ਲੱਗਾ ਹੋਇਆ ਸੀ, ਉੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੰਦਰ ਪ੍ਰਵੇਸ਼ ਕੀਤਾ।
ਸਮੁਖ ਬਿਲੋਚਨ ਕਰੇ ਅਸ਼ੇਸ਼,
ਮਹਾਰਾਜ ਜੀ ਨੇ ਸਾਹਮਣੇ ਸਾਰੀਆਂ ਰਾਣੀਆਂ ਨੂੰ ਬੈਠਿਆਂ ਵੇਖਿਆ, ਸਾਰੀਆਂ ਰਾਣੀਆਂ ਤੇ ਨਿਗਾਹ ਮਾਰੀ ਹੈ।
ਇੰਦੀ ਬਰਜਨ ਸੁੰਦਰ ਬਣੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਬੜੇ ਸੁੰਦਰ ਨੇ, ਕਹਿੰਦੇ ਇੰਦੀ ਬਰ, ਜਿਵੇਂ ਸ੍ਰੇਸ਼ਟ ਫੁੱਲ ਕਮਲ ਦਾ ਖਿੜਿਆ ਹੁੰਦਾ ਹੈ, ਏਦਾਂ ਕਮਲ ਸਰੀਖੇ ਬੜੇ ਸੁੰਦਰ ਨੇਤਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ।
ਹਰਕ ਬਿਲੋ ਕੇ ਬਿਗਸੀ ਘਨੇ,
ਉਧਰ ਜਿਹੜੀਆਂ ਰਾਣੀਆਂ ਨੇ ਉਹ ਵੀ ਬੜੀਆਂ ਸੁੰਦਰ ਸਰੂਪ ਨੇ। ਜਦੋਂ ਸਤਿਗੁਰੂ ਜੀ ਅੰਦਰ ਆਏ ਨੇ, ਉਹਨਾਂ ਸਾਰੀਆਂ ਰਾਣੀਆਂ ਨੇ ਮਹਾਰਾਜ ਜੀ ਵੱਲ ਵੇਖਿਆ, ਸਭ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੱਲ ਵੇਖਿਆ ਤੇ ਵੇਖ ਕੇ ਸਾਰੀਆਂ ਦੇ ਨੇਤਰ ਖਿੜ ਗਏ।
ਏਕ ਬਾਰ ਸਭਿਨ ਕਰ ਜੋਰੇ, ਕਰੀ ਬੰਦਨਾ ਸਤਿਗੁਰ ਓਰੇ,
ਇੱਕੋ ਵਾਰ ਸਾਰੀਆਂ ਰਾਣੀਆਂ ਨੇ ਹੱਥ ਜੋੜ ਦਿੱਤੇ, ਉੱਠ ਕੇ ਨਹੀਂ ਮਿਲੀਆਂ, ਬੈਠੀਆਂ ਰਹੀਆਂ, ਉੱਠੀਆਂ ਨਹੀਂ ਤੇ ਉੱਥੇ ਬੈਠੀਆਂ ਰਹੀਆਂ, ਤੇ ਬੈਠੀਆਂ ਬੈਠੀਆਂ ਨੇ ਇੱਕੋ ਵੇਰੀ ਸਾਰੀਆਂ ਰਾਣੀਆਂ ਨੇ ਹੱਥ ਜੋੜ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੰਦਨਾ ਕੀਤੀ, ਬੈਠੀਆਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਨਿਰਿਪ ਆਇਸੇ ਬਾਲ ਕੁਲੀਨ,
ਰਾਜੇ ਜੈ ਸਿੰਘ ਦੀ ਆਗਿਆ ਸੀ ਨਾ ਸਾਰੀਆਂ ਰਾਣੀਆਂ ਨੂੰ, ਇਸ ਕਰਕੇ ਜੈ ਸਿੰਘ ਦੀ ਆਗਿਆ ਕਰਕੇ ਜਿੰਨੀਆਂ ਰਾਣੀਆਂ ਹਨ,
ਨਿਜ ਨਿਜ ਥਲ ਸਿਤ ਰਹੀ ਉੱਠੀ ਨਾ,
ਸਾਰੀਆਂ ਆਪੋ ਆਪਣੀ ਥਾਂ ਤੇ ਬੈਠੀਆਂ ਰਹੀਆਂ, ਕੋਈ ਰਾਣੀ ਆਪਣੀ ਜਗ੍ਹਾ ਤੋਂ ਉੱਠੀ ਨਹੀਂ, ਕਿਉਂਕਿ ਪਛਾਣਨਾ ਸੀ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵਿੱਚੋਂ ਪਟਰਾਣੀ ਨੂੰ ਪਛਾਣਨਾ, ਇਹਨੇ ਕਰਾਮਾਤ ਵੇਖਣੀ ਸੀ ਜੈ ਸਿੰਘ ਨੇ, ਰਾਣੀਆਂ ਨੂੰ ਆਗਿਆ ਸੀ ਵੀ ਤੁਸੀਂ ਕਿਸੇ ਨੂੰ ਉੱਠਣਾ ਨਹੀਂ, ਬੈਠੀਆਂ ਰਹਿਣਾ, ਕਿਉਂਕਿ ਜਿਹੜੀ ਪਟਰਾਣੀ ਹੋਵੇਗੀ ਉਹਦੀ ਗੋਦ ਚ ਸਤਿਗੁਰਾਂ ਨੇ ਆਪੇ ਜਾ ਕੇ ਬੈਠਣਾ, ਇਹ ਪਰਖ ਕਰਨੀ ਸੀ ਸਤਿਗੁਰਾਂ ਦੀ। ਤੋ ਰਾਣੀਆਂ ਸਾਰੀਆਂ ਬੈਠੀਆਂ ਰਹੀਆਂ, ਬੈਠੀਆਂ ਨੇ ਹੱਥ ਜੋੜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਅੰਦਰ ਆਏ ਤੇ ਇਹਨਾਂ ਨੇ ਨਮਸਕਾਰ ਕੀਤੀ।
ਨਿਮਰ ਏਰਤ ਗੁਰ ਸੂਰਤ,
ਨਿਮਰ ਹੋ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੀ ਸੋਹਣੀ ਸੂਰਤ ਨੂੰ, ਸੋਹਣੇ ਸਵਰੂਪ ਨੂੰ ਬਾਰ ਬਾਰ ਨਿਹਾਰਦੀਆਂ ਨੇ, ਵੇਖਦੀਆਂ ਨੇ।
ਸੁੰਦਰ ਮਿਰਦਲ ਮਨੋਹਰ ਮੂਰਤ,
ਸੋਹਣਾ ਰੂਪ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ, ਮਨ ਨੂੰ ਹਰ ਲੈਂਦਾ, ਇਹੋ ਜਿਹਾ ਮਨੋਹਰ ਸਵਰੂਪ ਹੈ ਜਿਹੜਾ ਵੇਖਦਾ ਉਹਦਾ ਮਨ ਹਰਿਆ ਜਾਂਦਾ, ਮਨ ਮੌਲਾ ਤਨ ਹਰੀਆ, ਇਹੋ ਜੀ ਅਵਸਥਾ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਕੇ ਬਣਦੀ ਹੈ ਔਰ ਸਾਰਿਆਂ ਦੇ ਮਨ ਹਰੇ ਜਾ ਰਹੇ ਨੇ ਐਸਾ ਮਿਰਦੁਲ ਕੋਮਲ ਸਵਰੂਪ
ਹੈ ਉਹ
ਜਿੰਨੀਆਂ ਅਬਲਾਵਾਂ ਬੈਠੀਆਂ ਨੇ ਰਾਣੀਆਂ ਬੈਠੀਆਂ ਸਨ ਇਸਤਰੀਆਂ ਸਭ ਚੁੱਪ ਕਰਕੇ ਬੈਠੀਆਂ ਰਹੀਆਂ ਕੋਈ ਕੋਈ ਸ਼ਬਦ ਨਹੀਂ ਬੋਲਦੀ ਚੁੱਪ ਕਰਕੇ ਬੈਠੀਆਂ ਨੇ ਔਰ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ
ਪੂਰਨ ਭਰਿਓ ਭੌਣ ਚੋਂ ਕੋਨ
ਸਾਰਾ ਮਹਿਲ ਭਰਿਆ ਹੋਇਆ ਸੀ ਰਾਣੀਆਂ ਵੀ ਸੈਂਕੜੇ ਦੇ ਗਿਣਤੀ ਚ ਸਨ ਨਾਲ ਦਾਸੀਆਂ ਸਨ ਤੇ ਕਹਿੰਦੇ ਸਾਰਾ ਕਮਰਾ ਜਿਹੜਾ ਸੀ ਉਹਨਾਂ ਰਾਣੀਆਂ ਨਾਲ ਭਰਿਆ ਹੋਇਆ ਸੀ
ਇਸਤਰੀਆਂ ਮੈਂ ਗੁਰ ਪਰਵੇਸ਼ ਜਾਏ ਫੁੱਲ ਚਰੀ ਨਿਜ ਹਾਥੇ ਉਠਾਏ
ਸਤਿਗੁਰੂ ਜੀ ਉਹਨਾਂ ਰਾਣੀਆਂ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ ਜਿੱਥੇ ਉਹ ਬੈਠੀਆਂ ਸੀ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਏ ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਸਤਿਗੁਰੂ ਜੀ ਦੇ ਹੱਥ ਵਿੱਚ ਫੁੱਲਾਂ ਵਾਲੀ ਛੜੀ ਸੀ ਬੜੀ ਸੋਹਣੀ ਛੜੀ ਹੱਥ ਵਿੱਚ ਰੱਖਦੇ ਨੇ ਸਾਹਿਬ ਜੀ ਉਹ ਵੀ ਸੋਨੇ ਦੀ ਬਣੀ ਹੋਈ ਸੀ ਤੇ ਉੱਤੇ ਫੁੱਲ ਲਟਕਦੇ ਸਨ ਛੜੀ ਦੇ ਉਹ ਫੁੱਲਾਂ ਵਾਲੀ ਛੜੀ ਮਹਾਰਾਜ ਜੀ ਦੇ ਹੱਥ ਦੇ ਵਿੱਚ ਹੈ
ਨਿਕਟ ਤਰੀ ਆ ਕੇ ਸਿਰ ਪਰ ਹਨੇ ਮੈਂ ਪਟਰਾਣੀ ਮੁਖ ਇਮ ਭਨੇ
ਜਦੋਂ ਅੱਗੇ ਆਏ ਤੇ ਸਭ ਤੋਂ ਪਹਿਲਾਂ ਜਿਹੜੀ ਅੱਗੇ ਬੈਠੀ ਸੀ ਨਾ ਇਸਤਰੀ ਰਾਣੀ ਉਹਦੇ ਸਿਰ ਤੇ ਛੜੀ ਰੱਖੀ ਛੜੀ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ ਹੈ ਸਿਰ ਤੇ ਛੜੀ ਰੱਖਦੇ ਕਹਿੰਦੇ ਨਾ ਪਟਰਾਣੀ ਇਹ ਪਟਰਾਣੀ ਨਹੀਂ ਹੈ
ਹੁਣ ਦੂਸਰ ਕੇ ਸੀਸ ਲਗਾਏ
ਉਥੋਂ ਅੱਗੇ ਆ ਕੇ ਫਿਰ ਦੂਸਰੀ ਰਾਣੀ ਦੇ ਸਿਰ ਤੇ ਛੜੀ ਰੱਖੀ ਤੇ ਦੂਸਰੀ ਰਾਣੀ ਦੇ ਸਿਰ ਤੇ ਛੜੀ ਰੱਖ ਕੇ
ਮੈਂ ਇਹ ਹੁਣ ਤੀਸਰ ਸਿਰ ਲਾਏ
ਦੂਜੀ ਰਾਣੀ ਦੇ ਸਿਰ ਤੇ ਵੀ ਛੜੀ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ ਫਿਰ ਤੀਜੀ ਦੇ ਸਿਰ ਤੇ ਰੱਖੀ ਤੇ ਕਹਿੰਦੇ ਇਹ ਵੀ ਨਹੀਂ ਚੌਥੀ ਦੇ ਸਿਰ ਤੇ ਰੱਖੀ ਤੇ ਕਹਿੰਦੇ ਇਹ ਵੀ ਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ
ਇਸੀ ਰੀਤ ਸਭ ਕੇ ਸਿਰ ਮਾਰੇ ਮੈਂ ਪਟਰਾਣੀ ਮੁਖੋ ਉਚਾਰੇ
ਨਾਲੇ ਅੱਗੇ ਅੱਗੇ ਟੁਰੀ ਜਾਂਦੇ ਨੇ ਕੱਲੀ ਕੱਲੀ ਰਾਣੀ ਦੇ ਸਿਰ ਤੇ ਛੜੀ ਰੱਖ ਕੇ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਸਾਰੀਆਂ ਦੇ ਸਿਰ ਤੇ ਛੜੀ ਰੱਖਦਿਆਂ ਰੱਖਦਿਆਂ ਅੱਗੇ ਅੱਗੇ ਟੁਰੀ ਜਾਂਦੇ ਨੇ ਤੇ ਕਹੀ ਜਾਂਦੇ ਨੇ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਏਦਾਂ ਮਹਾਰਾਜ ਜੀ ਕਹੀ ਜਾ ਰਹੇ ਹਨ
ਆਪਣੇ ਉਲੰਘਤ ਜਾਤ ਅਗਾਰੇ
ਸਾਰੀਆਂ ਰਾਣੀਆਂ ਦੇ ਵਿੱਚੋਂ ਲੰਘ ਕੇ ਮਹਾਰਾਜ ਜੀ ਅੱਗੇ ਜਾ ਰਹੇ ਹਨ
ਤੇ ਕਹੇ ਸੀਸ ਪਰ ਮਾਰੇ
ਸਿਰ ਤੇ ਛੜੀ ਮਾਰਦੇ ਨੇ ਤੇ ਕਹਿੰਦੇ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ
ਅਸਲ ਕਨੀ ਸੰਘਣੀ ਬੈਸੇ
ਜਿੰਨੀਆਂ ਰਾਣੀਆਂ ਸੀ ਬੜੀਆਂ ਸੰਘਣੀਆਂ ਸੰਘਣੀਆਂ ਇਕੱਠੀਆਂ ਜੀਆਂ ਹੋ ਕੇ ਨੇੜੇ ਨੇੜੇ ਹੋ ਕੇ ਬੈਠੀਆਂ ਸਨ
ਗਮਨ ਅਗਰ ਕਰਤ ਬਿਦ ਸੈਸੇ
ਸਤਿਗੁਰੂ ਜੀ ਉਸੇ ਤਰ੍ਹਾਂ ਉਹਨਾਂ ਦੇ ਕੋਲੋਂ ਲੰਘੀ ਜਾ ਰਹੇ ਨੇ ਤੇ ਲੰਘਦਿਆਂ ਲੰਘਦਿਆਂ ਸਿਰ ਤੇ ਛੜੀ ਛੁਆ ਕੇ ਉਹਨਾਂ ਦੇ ਵੀ ਭਾਗ ਸਵੱਲੇ ਜਿਨ੍ਹਾਂ ਤੇ ਸੀਸ ਤੇ ਸਤਿਗੁਰੂ ਆਪਣੀ ਛੜੀ ਰੱਖ ਰਹੇ ਨੇ ਸਿੱਧੂ ਝੀਵਰ ਦੇ ਸਿਰ ਤੇ ਰੱਖੀ ਕਿਹੋ ਜੀ ਕਿਰਪਾ ਕਰ ਦਿੱਤੀ ਸੀ ਇਹ ਵੀ ਕੋਈ ਸਵੱਲੇ ਭਾਗ ਹੀ ਹੋਣਗੇ ਨਾ ਰਾਣੀਆਂ ਦੀ ਕੋਈ ਤਪੱਸਿਆ ਹੀ ਹੋਣੀ ਹੈ ਕੱਲੀ ਕੱਲੀ ਰਾਣੀ ਦੇ ਸਿਰ ਤੇ ਛੜੀ ਰੱਖਦਿਆਂ ਲੰਘਦੇ ਜਾ ਰਹੇ ਨੇ
ਫੁੱਲ ਚਰੀ ਦਾਹਨ ਕਰ ਮਾਏ
ਠਾਕੁਰਾਂ ਨੇ ਫੁੱਲਾਂ ਵਾਲੀ ਜਿਹੜੀ ਛੜੀ ਆਪਣੇ ਸੱਜੇ ਹੱਥ ਵਿੱਚ ਪਕੜੀ ਹੋਈ ਹੈ
ਸ੍ਰੀਆ ਪਰਬਾਮ ਟਿਕਾਵਤ ਜਾਏ
ਔਰ ਜਦੋਂ ਇਸਤਰੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਮਹਾਰਾਜ ਜੀ ਉਹ ਛੜੀ ਆਪਣੇ ਸੱਜੇ ਹੱਥ ਨਾਲ ਟਿਕਾਉਂਦੇ ਜਾ ਰਹੇ ਨੇ
ਉਲੰਘ ਸਗਰੇ ਰਣਵਾਸੇ
ਰਣਵਾਸ ਲੰਘ ਲੰਘ ਕੇ ਅੱਗੇ ਨੂੰ ਆ ਗਏ
ਮੈਂ ਪਟਰਾਣੀ ਮੁਖੋਂ ਪ੍ਰਕਾਸ਼ੇ
ਉਹ ਤੋਂ ਕਹਿੰਦੇ ਆ ਰਹੇ ਨੇ ਪਟਰਾਣੀ ਨਹੀਂ ਹੈ ਇਹ ਵੀ ਪਟਰਾਣੀ ਨਹੀਂ ਹੈ ਇਹ ਵੀ ਪਟਰਾਣੀ ਨਹੀਂ ਹੈ ਏਦਾਂ ਆਪਣੇ ਮੁਖੋਂ ਕਹਿੰਦੇ ਆ ਰਹੇ ਨੇ ਸਾਰੀਆਂ ਰਾਣੀਆਂ ਨੂੰ ਲੰਘ ਕੇ ਅੱਗੇ ਆ ਗਏ
ਬਸਰ ਵਿਭੂਖਣ ਆਸਨ ਆਛੇ
ਨਾਲੇ ਕਹਿੰਦੇ ਕੱਪੜੇ ਤਾਂ ਚੰਗੇ ਪਾਏ ਨੇ ਗਹਿਣੇ ਤਾਂ ਚੰਗੇ ਪਾਏ ਨੇ ਪਰ ਤੂੰ ਪਟਰਾਣੀ ਨਹੀਂ ਹੈ ਸਿਰ ਤੇ ਛੜੀ ਰੱਖਦੇ ਨਾਲੇ ਏਦਾਂ ਕਹਿੰਦੇ ਕਹਿੰਦੇ ਬਸਤਰ ਤਾਂ ਚੰਗੇ ਪਾਏ ਨੇ, ਗਹਿਣੇ ਵੀ ਚੰਗੇ ਪਾਏ ਨੇ, ਪਰ ਤੂੰ ਪਟਰਾਣੀ ਨਹੀਂ ਹੈ।
ਕਹਿ ਇਮਤਿਆਗ ਚਲੇ ਸ੍ਰੀ ਆਪਾ
ਕਹਿ ਕੇ ਸਤਿਗੁਰੂ ਦੀ ਅੱਗੇ ਲੰਘ ਪੈਂਦੇ। ਕਹਿੰਦੇ ਗਹਿਣੇ ਤੂੰ ਵੀ ਬੜੇ ਸੁੰਦਰ ਪਾਏ ਨੇ, ਬਸਤਰ ਤੂੰ ਵੀ ਬੜੇ ਸੁੰਦਰ ਪਾਏ ਨੇ, ਪਰ ਪਟਰਾਣੀ ਤੂੰ ਵੀ ਖੋਈ ਨਹੀਂ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਰਹੇ ਨੇ।
ਮੈਂ ਜੈਪੁਰ ਨਾਥ ਬਟੇਰੇ
ਆਇਆ। ਜੈ ਸਿੰਘ ਵੇਖ ਵੇਖ ਕੇ ਹੈਰਾਨ ਹੋ ਰਿਹਾ ਕਿ ਸਤਿਗੁਰੂ ਜੀ ਕਿਹੋ ਜੀ ਲੀਲਾ ਵਰਤਾ ਰਹੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀ ਖੇਡ ਕਰ ਰਹੇ ਨੇ। ਵੇਖ ਵੇਖ ਕੇ ਰਾਜਾ ਜੈ ਸਿੰਘ ਹੈਰਾਨ ਹੋ ਰਿਹਾ। ਨਾਲ ਨਾਲ ਸਤਿਗੁਰਾਂ ਦੇ ਪਿੱਛੇ ਪਿੱਛੇ ਟੁਰਿਆ ਜਾ ਰਿਹਾ। ਸਤਿਗੁਰੂ ਜੀ ਵੱਲ ਵੇਖਦਾ ਕਿ ਮਹਾਰਾਜ ਜੀ ਕਿਹੋ ਜਿਹਾ ਕੌਤਕ ਵਰਤਾ ਰਹੇ ਨੇ।
ਸਭ ਅਸਥਾਨ ਮਾਨ ਅਚੰਬਾ,
ਸਾਰੇ ਬੜੇ ਅਚੰਬਿਤ ਹੋ ਰਹੇ। ਜਿਹੜੀਆਂ ਰਾਣੀਆਂ ਸੀ ਨਾ, ਉਹ ਵੀ ਸਾਰੀਆਂ ਬੜੀਆਂ ਹੈਰਾਨ ਹੋ ਰਹੀਆਂ ਨੇ। ਸਭ ਦੇ ਮਨ ਚ ਬੜੀ ਹੈਰਾਨੀ ਹੋ ਰਹੀ ਹੈ।
ਪ੍ਰਗਟ ਕਰਤ ਗੁਰ ਕੀਨ ਜੁਦੰਬਾ,
ਇਹਨਾਂ ਨੇ ਜਿਹੜਾ ਇਹ ਪਖੰਡ ਰਚਿਆ ਸੀ ਨਾ ਕਿ ਅਸਲੀ ਪਟਰਾਣੀ ਮੈਲੇ ਕੱਪੜੇ ਪਾ ਕੇ ਬੈਠੀ ਸੀ, ਸਤਿਗੁਰੂ ਜੀ ਉਹ ਪਖੰਡ ਇਹਨਾਂ ਦਾ ਪ੍ਰਗਟ ਕਰਕੇ ਵਿਖਾ ਰਹੇ ਨੇ। ਉਹ ਪਖੰਡ ਉਜਾਗਰ ਕਰਕੇ ਸਾਹਮਣੇ ਜ਼ਾਹਰ ਕਰਕੇ ਵਿਖਾ ਰਹੇ ਨੇ।
ਪਟਰਾਣੀ ਸਭ ਕੇ ਪਛਾਤੇ,
ਹੁਣ ਅਸਲ ਵਿੱਚ ਪਟਰਾਣੀ ਸੀ ਉਹ ਸਭ ਤੋਂ ਪਿਛਲੇ ਪਾਸੇ ਬੈਠੀ ਸੀ।
ਬੈਠੀ ਮਲਨ ਬੇਸ ਅਰ ਖਾਤੇ,
ਮੈਲਾ ਜਿਹਾ ਬੇਸ ਸਰੀਰ ਤੇ ਧਾਰਨ ਕੀਤਾ ਹੋਇਆ, ਮੈਲੇ ਕੁਚੈਲੇ ਕੱਪੜੇ ਪਾਏ ਹੋਏ ਤੇ ਬੈਠੀ ਹੋਈ, ਖੁਸ਼ ਹੋ ਰਹੀ ਸੀ ਕਿ ਸਤਿਗੁਰੂ ਜੀ ਮੇਰੇ ਵੱਲ ਹੀ ਵੱਧ ਕੇ ਟੁਰੇ ਆ ਰਹੇ ਨੇ, ਮੇਰੀ ਭਾਵਨਾ ਜਰੂਰ ਪੂਰੀ ਕਰਨਗੇ, ਮੇਰੀ ਗੋਦ ਵਿੱਚ ਆ ਕੇ ਜਰੂਰ ਬੈਠਣਗੇ। ਉਹ ਬੜੀ ਖੁਸ਼ ਹੋ ਰਹੀ ਹੈ ਜਿਵੇਂ ਜਿਵੇਂ ਸਤਿਗੁਰੂ ਜੀ ਉਹਦੇ ਵੱਲ ਵੱਧ ਕੇ ਅੱਗੇ ਆ ਰਹੇ ਨੇ।
ਕੌਣ ਕੌਣ ਮੈਂ ਮੋਨ ਵਾਨੇ,
ਕਮਰੇ ਦਾ ਜਿਹੜਾ ਕੋਨਾ ਜਿਹਾ ਸੀ ਨਾ ਪਿਛਲੇ ਪਾਸੇ, ਕੋਨੇ ਵਿੱਚ ਲੁਕ ਜਿਹਾ ਲੁਕ ਕੇ ਜਿਹਾ ਬੈਠੀ ਸੀ ਕਿ ਸਾਹਮਣੇ ਨਹੀਂ ਸੀ ਉਜਾਗਰ, ਜਿਵੇਂ ਦਾਸੀਆਂ ਬਹਿੰਦੀਆਂ ਨੇ, ਏਦਾਂ ਦਾਸੀਆਂ ਵਾਂਗਰ ਲੁਕ ਕੇ ਇੱਕ ਪਾਸੇ ਮੋਨ ਧਾਰ ਕੇ ਬੈਠੀ ਹੋਈ ਹੈ।
ਆਸਨ ਹੀਨ ਆਸ ਗੁਰ ਥਾਨੇ,
ਦੇਖੋ ਇੱਥੇ ਸ਼ਬਦਾ ਅਲੰਕਾਰ ਕਿਤਨਾ ਸੁੰਦਰ ਵਰਤਦੇ ਭਾਈ ਸਾਹਿਬ। ਆਸਨ ਹੀਨ ਆਸ ਗੁਰ ਠਾਨੀ, ਆਸਣ ਤੋਂ ਬਿਨਾ ਥੱਲੇ ਕੋਈ ਆਸਣ ਨਹੀਂ ਹੈ, ਤੇ ਆਸ ਧਾਰ ਕੇ ਗੁਰੂ ਦੀ, ਗੁਰੂ ਹਰਿਕ੍ਰਿਸ਼ਨ ਸਾਹਿਬ ਆਉਣਗੇ ਮੇਰੀ ਗੋਦ ਚ ਬੈਠਣਗੇ, ਮੈਨੂੰ ਦਰਸ਼ਨ ਦੇਣਗੇ, ਮੈਂ ਇਹ ਖਿਡੌਣੇ ਸਤਿਗੁਰਾਂ ਨੂੰ ਭੇਟ ਕਰਾਂਗੀ। ਏਦਾਂ ਦੇ ਫੁਰਨੇ ਆਪਣੇ ਮਨ ਚ ਸੋਚ ਰਹੀ ਹੈ, ਆਸਾ ਧਾਰ ਕੇ ਬੈਠੀ ਹੋਈ ਹੈ।
ਚਲਤ ਚਲਤ ਤਿਸ ਨਿਕਟ ਪਹੁੰਚੇ,
ਚਲਦਿਆਂ ਸਤਿਗੁਰੂ ਜੀ ਉਹ ਪਟਰਾਣੀ ਦੇ ਕੋਲ, ਜਿਹੜੀ ਮੈਲੇ ਦੇ ਕੱਪੜੇ ਪਾ ਕੇ ਬੈਠੀ ਦਾਸੀਆਂ ਵਾਲਾ ਰੂਪ ਭੇਸ ਵਟਾ ਕੇ ਉਥੇ ਸਤਿਗੁਰੂ ਜੀ ਚੱਲ ਕੇ ਆ ਪਹੁੰਚੇ।
ਦੋ ਨਾ ਪਿਕਤ ਨੈਣ ਕਰ ਉੱਚੇ,
ਜਦੋਂ ਕੋਲ ਵੀ ਆ ਕੇ ਖਲੋ ਗਏ ਸਤਿਗੁਰੂ, ਫਿਰ ਵੀ ਅੱਖਾਂ ਨੀ ਉੱਤੇ ਚੁੱਕਦੀ, ਫਿਰ ਵੀ ਅੱਖਾਂ ਨੀਵੀਆਂ ਕਰਕੇ ਥੱਲੇ ਵੇਖੀ ਜਾਂਦੀ ਹੈ।
ਉਤਲਾਬ ਸਤਿਗੁਰ ਤੇ ਚੱਲ ਗਏ,
ਆ ਕੇ ਬੜੀ ਕਾਹਲੀ ਨਾਲ ਸਤਿਗੁਰੂ ਜੀ ਉਹਦੇ ਕੋਲ ਚੱਲ ਕੇ ਆ ਗਏ।
ਦਾਰ ਮਹੀਪ ਸਮੀਪੀ ਭਏ,
ਇਹਦੇ ਕੋਲ ਆਣ ਖਲੋਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ।
ਖਰੇ ਹੋਏ ਕੈ ਸ਼੍ਰੀ ਮੁਖ ਬਾਨੇ, ਸਭਨ ਸ਼ਿਰੋਮਣੀ ਤੂੰ ਪਤਰਾਨੇ,
ਕੋਲ ਆ ਕੇ ਖਲੋ ਗਏ ਉਹਦੇ ਸਿਰ ਤੇ ਛੜੀ ਰੱਖੀ, ਛੜੀ ਰੱਖ ਕੇ ਕਹਿੰਦੇ ਨੇ ਤੂੰ ਹੈ ਸਾਰਿਆਂ ਵਿੱਚੋਂ ਪਟਰਾਨੀ। ਸਰਬ ਸ਼੍ਰੋਮਣ ਤੂੰ ਪਟਰਾਨੀ, ਮਹਾਰਾਜ ਕਹਿੰਦੇ ਤੂੰ ਸਾਰਿਆਂ ਚ ਸ਼੍ਰੋਮਣੀ ਹੈ, ਤੂੰ ਸਾਰਿਆਂ ਦੀ ਪਟਰਾਣੀ ਹੈ।
ਸੁਣਤ ਸ਼੍ਰੋਣੋ ਭਈ ਪ੍ਰਮੋਦ,
ਸਤਿਗੁਰਾਂ ਦੇ ਬਚਨ ਜਦੋਂ ਕੰਨਾਂ ਚ ਪਏ ਨਾ, ਪਟਰਾਣੀ ਦੇ ਪ੍ਰਮੋਦ ਜਾਗ ਪਿਆ ਹਿਰਦੇ ਚ, ਚਾਓ ਜਾਗ ਪਿਆ, ਖੁਸ਼ ਹੋ ਗਈ ਸਤਿਗੁਰੂ ਜੀ ਦੇ ਬਚਨ ਸੁਣ ਕੇ।
ਗੈ ਪਦ ਪ੍ਰੇਮ ਵਿਚਾਰੇ ਗੋਦ,
ਪਹਿਲਾਂ ਤਾਂ ਚਰਨ ਫੜੇ ਪਟਰਾਣੀ ਨੇ ਘੁੱਟ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ, ਤੇ ਚਰਨ ਫੜ ਕੇ ਮੱਥਾ ਟੇਕਿਆ, ਤੇ ਫਿਰ ਮਹਾਰਾਜ ਜੀ ਨੂੰ ਪਕੜ ਕੇ ਬਾਂਹ ਤੋਂ ਗੋਦ ਵਿੱਚ ਬਿਠਾ ਲਿਆ, ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੀ ਗੋਦੀ ਚ ਬਿਠਾ ਲਿਆ।
ਬਿਸਮਤ ਹੋਏ ਅਜ਼ਮਤ ਵੱਡ ਜਾਨੇ, ਸਤਿਗੁਰ ਧੰਨ ਬਖਾਨੀ ਬਾਨੇ,
ਹੈਰਾਨ ਹੋ ਕੇ ਸਤਿਗੁਰਾਂ ਦੀ ਅਜ਼ਮਤ ਸਾਹਮਣੇ ਪ੍ਰਗਟ ਹੋ ਕੇ ਆ ਗਈ, ਸਾਹਮਣੇ ਜ਼ਾਹਰ ਹੋ ਗਈ ਕਲਾ, ਤੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਸਤਿਗੁਰੂ ਜੀ ਤੁਸੀਂ ਧੰਨ ਹੋ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਬੋਲੇ,
ਜੀ ਗੁਰ ਕਹਿ ਤੋਂ ਉਤਮ ਤੀਆ।
ਮਹਾਰਾਜ ਜੀ ਉਹ ਪਟਰਾਣੀ ਨੂੰ ਕਹਿੰਦੇ ਉਹਦੀ ਗੋਦੀ ਚ ਬੈਠੇ ਹੋਏ ਤੇ ਗੋਦ ਚ ਉਹਦੇ ਚ ਬੈਠ ਕੇ ਕਹਿੰਦੇ ਨੇ ਤੂੰ ਉੱਤਮ ਇਸਤਰੀ ਹੈ, ਸਾਰੀਆਂ ਰਾਣੀਆਂ ਚ ਤੂੰ ਪਟਰਾਣੀ ਹੈ, ਉੱਤਮ ਇਸਤਰੀ ਹੈ।
ਧੀਆ ਨਾ ਬੈਠ ਬੋ ਚਿਤ ਨਾ ਥੀਆ,
ਇੱਥੇ ਜਿਵੇਂ ਤੂੰ ਬੈਠੀਆਂ ਨੌਕਰ ਰਾਣੀਆਂ ਵਾਂਗਰ, ਇੱਥੇ ਤੇਰਾ ਬੈਠਣਾ ਯੋਗ ਥੋੜੀ ਸੀ। ਤੂੰ ਰਾਣੀ ਹੈ, ਪਟਰਾਣੀ ਹੈ ਸਾਰੀਆਂ ਰਾਣੀਆਂ ਵਿੱਚੋਂ, ਇੱਥੇ ਜਿੱਥੇ ਤੂੰ ਬੈਠੀ ਹੈ ਇੱਥੇ ਬੈਠਣਾ ਤੇਰੇ ਲਈ ਉੱਤਮ ਨਹੀਂ ਹੈ।
ਸ਼ੁਭ ਆਸਨ ਸ਼ੁਭ ਵਸਤਰ ਵਿਭੂਖਣ,
ਨਾ ਤੂੰ ਚੰਗਾ ਸ਼ੁਭ ਆਸਨ ਧਾਰਨ ਕੀਤਾ, ਨਾ ਤੂੰ ਸਰੀਰ ਤੇ ਚੰਗੇ ਸ਼ੁਭ ਕੱਪੜੇ ਸਰੀਰ ਤੇ ਧਾਰਨ ਕੀਤੇ ਨੇ, ਨਾ ਤੂੰ ਸਰੀਰ ਤੇ ਕੋਈ ਗਹਿਣਾ ਪਾਇਆ ਹੈ।
ਸਰਬੇ ਜੋਗ ਸਦੀਵ ਅਦੁਖਨ,
ਇਹਨੂੰ ਤਾਂ ਸ਼ੁਭ ਆਸਨ ਧਾਰਨ ਕਰਨਾ ਚਾਹੀਦਾ, ਸ਼ੁਭ ਵਸਤਰ ਸ਼ੁਭ ਗਹਿਣੇ ਏਦਾਂ ਦਾ ਸੋਹਣਾ ਵੇਸ ਪਟਰਾਣੀਆਂ ਵਾਲਾ ਬਣਾ ਕੇ ਤੈਨੂੰ ਰੱਖਣਾ ਚਾਹੀਦਾ, ਤੇ ਤੂੰ ਇਹ ਮਲੀਨ ਜੇ ਕੱਪੜੇ ਮੈਲੇ ਜੇ ਕੱਪੜੇ ਪਾ ਕੇ ਥੱਲੇ ਭੁੰਜਿਆਂ ਬੈਠੀ ਹੋਈ ਹੈ।
ਮਹਾਰਾਜ ਕੀ ਤੂੰ ਪਟਰਾਣੇ, ਕਹਾ ਕਪਟ ਕਰਬੇ ਬਿਛਾਨੇ।
ਰਾਜੇ ਜੈ ਸਿੰਘ ਦੀ ਪਟਰਾਣੀ ਤੇ ਇਹੋ ਜਿਹਾ ਕਪਟ ਕਿਉਂ ਕੀਤਾ ਤੂੰ? ਮਹਾਰਾਜ ਜੀ ਕਹਿੰਦੇ ਇਹੋ ਜਿਹਾ ਛਲ ਕਿਉਂ ਕੀਤਾ ਤੂੰ? ਏਦਾਂ ਦਾ ਕਪਟ ਕਿਉਂ ਬਣਾਇਆ ਹੋਇਆ ਕਿ ਆ ਮੈਲੇ ਕੁਚੈਲੇ ਕੱਪੜੇ ਸਰੀਰ ਤੇ ਧਾਰਨ ਕੀਤੇ ਹੋਏ ਨੇ?
ਉੱਠ ਕਰ ਸ਼ੁਭ ਆਸਨ ਫਿਰ ਉੱਜੈ,
ਇਥੋਂ ਉੱਠ ਕੇ ਸ਼ੁਭ ਆਸਨ ਤੇ ਬੈਠ, ਜਿਹੜਾ ਪਟਰਾਣੀ ਦਾ ਆਸਨ ਹੁੰਦਾ ਉਸ ਆਸਨ ਤੇ ਉੱਠ ਕੇ ਬੈਠਣਾ ਕਰ।
ਗੁਰ ਸੰਤਨ ਸੋਨੇ ਛਲ ਪੁੱਜੈ,
ਯਾਦ ਰੱਖੀ ਗੁਰੂ ਤੇ ਸੰਤਾਂ ਨਾਲ ਛਲ ਨਹੀਂ ਪੁੱਜਦਾ, ਗੁਰੂ ਤੇ ਸੰਤਾਂ ਨਾਲ ਛਲ ਨਹੀਂ ਚੱਲਦਾ। ਗੁਰੂ ਸੰਤਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨੀਆਂ ਬਣਦੀਆਂ ਨੇ, ਉਹਨਾਂ ਅੱਗੇ ਛਲ ਤੇ ਕਪਟ ਨਹੀਂ ਕਰੀਦਾ।
ਇਸ ਕੋ ਫਲ ਤੁਮਕੋ ਹੋਏ ਬੁਰੋ,
ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ ਪਟਰਾਣੀ, ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ। ਜਿਹੜਾ ਤੂੰ ਆ ਛਲ ਕੀਤਾ ਨਾ, ਕਪਟ ਕੀਤਾ, ਇਹਦਾ ਫਲ ਤੈਨੂੰ ਬੜਾ ਬੁਰਾ ਮਿਲੇਗਾ।
ਸੁਖ ਸੰਤਤੀ ਸੋਨੇ ਫਿਰੋ,
ਤੈਨੂੰ ਸੰਤਾਨ ਦਾ ਸੁਖ ਨਹੀਂ ਮਿਲਣਾ। ਵਚਨ ਕਰ ਦਿੱਤਾ ਸਾਹਿਬ ਨੇ ਕਿ ਇਹਦਾ ਫਲ ਤੈਨੂੰ ਬੜਾ ਬੁਰਾ ਮਿਲਣਾ, ਕਿਉਂਕਿ ਜਿਹੜੀ ਕਰਨੀ ਸੀ ਉਹਨਾਂ ਦਾ ਫਲ ਵੀ ਤਾਂ ਦੇਣਾ ਸੀ ਨਾ। ਸਤਿਗੁਰੂ ਲੁਕਾਉਣਾ ਚਾਹੁੰਦੇ ਸੀ ਆਪਣਾ ਆਪ, ਇਹ ਪ੍ਰਗਟ ਕਰਨਾ ਚਾਹੁੰਦੇ ਸਨ। ਤੋ ਹੁਣ ਜਿਵੇਂ ਗੁਰੂ ਪੀਰ ਦੀ ਕੋਈ ਪਰਖ ਕਰੇ, ਪਰਖ ਕਰਕੇ ਪਰਖਣ ਦਾ ਯਤਨ ਕਰੇ ਤੇ ਉਹਨੂੰ ਦੰਡ ਵੀ ਮਿਲਣਾ ਜ਼ਰੂਰੀ ਹੈ। ਗੁਰੂ ਜੀ ਨੇ ਬਚਨ ਕੀਤੇ ਸੁਣਦਿਆਂ ਸਾਰ ਇਹ ਡਰ ਗਈ, ਉਸੇ ਵੇਲੇ ਆਖਿਆ ਵੀ ਬਾਲ ਰੂਪ ਚ ਨੇ ਉਸੇ ਵੇਲੇ ਖੁਸ਼ ਵੀ ਹੋ ਜਾਣਗੇ। ਉਹ ਜਿਹੜੇ ਘੋੜੇ ਬਣਾਏ ਸੀ ਨਾ ਖਿਡੌਣੇ, ਉਸੇ ਵੇਲੇ ਮਹਾਰਾਜ ਜੀ ਦੇ ਅੱਗੇ ਰੱਖ ਕੇ ਹੱਥ ਜੋੜੇ।
ਤੁਮ ਨਿਤ ਰੁਚ ਕਰ ਇਨਸੋ ਖੇਲਤ, ਚਾਰੋ ਬੇਭੂਖਨ ਹਿਤ ਕਰ ਮੇਲਤ।
ਕਹਿਣ ਲੱਗੀ ਸਤਿਗੁਰੂ ਜੀ ਤੁਸੀਂ ਰੋਜ਼ ਰੁਚੀ ਨਾਲ ਇਹੋ ਜਿਹੇ ਖਿਡੌਣਿਆਂ ਨਾਲ ਖੇਡਦੇ ਹੋ, ਮੈਨੂੰ ਪਤਾ ਲੱਗਿਆ ਵੀ ਤੁਸੀਂ ਘੋੜਿਆਂ ਨਾਲ ਬੜਾ ਸੋਹਣਾ ਖੇਡਦੇ ਹੋ, ਘੋੜੇ ਤੁਹਾਨੂੰ ਬੜੇ ਚੰਗੇ ਲੱਗਦੇ ਨੇ, ਇਸ ਕਰਕੇ ਮਹਾਰਾਜ ਮੈਂ ਇਹ ਸੋਹਣੇ ਸੋਨੇ ਚਾਂਦੀ ਦੇ ਘੋੜੇ ਮਿੱਟੀ ਦੇ ਵੀ ਬਣਾ ਲਏ ਨੇ, ਮੈਨੂੰ ਪਤਾ ਨਹੀਂ ਸੀ ਤੁਹਾਨੂੰ ਕਿਹੜੇ ਚੰਗੇ ਲੱਗਦੇ ਨੇ, ਤਿੰਨੇ ਬਣਾ ਲਏ ਨੇ, ਜਿਹੜੇ ਆਪ ਜੀ ਨੂੰ ਚੰਗੇ ਲੱਗਦੇ ਨੇ ਉਹਨਾਂ ਨਾਲ ਹੀ ਆਪ ਜੀ ਖੇਡਣਾ ਕਰੋ।
ਪੰਕਤ ਕਰੋ ਖਰੀ ਇੱਕ ਸਾਰ,
ਇਹਨਾਂ ਘੋੜਿਆਂ ਦੀ ਇੱਕ ਸਾਰ ਪੰਗਤ ਖੜੀ ਕਰੋ, ਲੈਣ ਲਾ ਕੇ ਇਹਨਾਂ ਦੀ ਇੱਕ ਕਤਾਰ ਖੜੀ ਕਰਕੇ ਵੇਖਿਆ ਕਰੋ।
ਜਿਤਰੋ ਹਿਰਤ ਬੋ ਬਾਰ,
ਇਹਨਾਂ ਵਿੱਚ ਪਰਚੇ ਰਹੋ ਤੇ ਬਾਰ ਬਾਰ ਇਹਨਾਂ ਵੱਲ ਵੇਖੋ।
ਮੈਂ ਸੁਣ ਕੇ ਤਰੀਤ ਸੁਭਾਵ,
ਮਹਾਰਾਜ ਮੈਂ ਤੁਹਾਡਾ ਸੁਭਾਅ ਸੁਣਿਆ ਕਿ ਤੁਸੀਂ ਘੋੜੇ ਲਿਆ ਕੇ ਨਾ ਇਕੱਠੇ 15-20-50 ਘੋੜੇ ਇਕੱਠੇ ਕਰਕੇ ਲੈਣ ਚ ਖੜੇ ਕਰ ਦਿੰਦੇ, ਫਿਰ ਉਹਨਾਂ ਵੱਲ ਵੇਖਦੇ ਹੋ, ਇਸ ਕਰਕੇ ਮੈਂ ਇਹ ਤੁਹਾਡੇ ਬਾਰੇ ਸੁਣਿਆ ਸੀ, ਇਸੇ ਕਰਕੇ ਤੁਹਾਡੇ ਲਈ ਇਹ ਘੋੜੇ ਬਣਵਾਏ ਨੇ, ਇਹ ਘੋੜੇ ਆਪ ਦੀ ਕਿਰਪਾ ਕਰਕੇ ਅੰਗੀਕਾਰ ਕਰ ਲਓ।
ਇਹ ਤੇ ਆਪ ਕੇ ਕਰਵਾਓ,
ਮਹਾਰਾਜ ਮੈਂ ਇਹ ਤੁਹਾਡੇ ਵਾਸਤੇ ਘੋੜੇ ਤਿਆਰ ਕਰਵਾਏ ਹਨ।
ਸੋ ਪ੍ਰਸੰਨ ਹੋਏ ਕਰੁਣਾ ਕਰੀਏ,
ਆਪ ਜੀ ਪ੍ਰਸੰਨ ਹੋ ਕੇ ਮੇਰੇ ਤੇ ਕਰੁਣਾ ਕਰੋ, ਦਇਆ ਕਰੋ।
ਸੁਖਦਾਈ ਮੁਖ ਬਾਕ ਉਚਰੀਏ,
ਆਪਣੇ ਮੁਖੋਂ ਸੁਖਦਾਈ ਬਚਨ ਕਰੋ। ਮਹਾਰਾਜ ਜਿਹੜਾ ਸੁਖ ਦੇਣ ਵਾਲਾ ਬਚਨ ਹੋਵੇ ਉਹ ਬਚਨ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਕਰੋ।
ਸੁਣ ਮੈਂ ਕੀਤੇ ਗੁਰੂ ਨਾ ਬੋਲੇ,
ਜਦੋਂ ਪਟਰਾਣੀ ਨੇ ਇੱਦਾਂ ਦੁਬਾਰਾ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰੂ ਜੀ ਫਿਰ ਨਹੀਂ ਬੋਲੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਕੋਈ ਜਵਾਬ ਨਹੀਂ ਦਿੱਤਾ।
ਜੈਪੁਰ ਨਾਥ ਸਭਾ ਉਰ ਹੋਲੇ,
ਰਾਜਾ ਜੈ ਸਿੰਘ ਦੇ ਹੌਲ ਉੱਠਣ ਮਨ ਚ ਗੁਰੂ ਸਾਹਿਬ ਨੇ ਬਚਨ ਕੀ ਕਰ ਦਿੱਤਾ, ਉਹਦੇ ਅੰਦਰ ਹੌਲ ਉੱਠਦੇ ਸੀ ਜੈਪੁਰ ਦੇ ਰਾਜੇ ਦੇ ਮਨ ਦੇ ਅੰਦਰ।
ਸਹਿਜ ਸੁਭਾਇਕ ਜਿਮ ਏਕ ਹੈ,
ਉਹ ਸੋਚਦਾ ਕਿ ਸਤਿਗੁਰੂ ਜੀ ਜੋ ਸਹਿਜ ਸੁਭਾਇਕ ਕਹਿ ਦਿੰਦੇ ਨੇ, ਸੁਤੇ ਸਿੱਧ ਸੁਭਾਵਕ ਜਿਹੜਾ ਬੋਲ ਆਪਣੀ ਰਸਨਾ ਤੋਂ ਉਚਾਰ ਦਿੰਦੇ ਹਨ,
ਸਭ ਹੋਏ ਨਿਫਲਨਾ ਜਿਵੇਂ ਇਹ ਕਹਿ ਤੋ ਸਭ ਹੋਏ ਨਿਫਲਨਾ,
ਜੋ ਇਹ ਕਹਿ ਦਿੰਦੇ ਨੇ ਉਹ ਨਿਸ਼ਫਲ ਨਹੀਂ ਜਾਂਦਾ, ਉਹ ਸੱਚ ਹੋ ਕੇ ਰਹਿੰਦਾ, ਉਹ ਅਟਲ ਹੋ ਕੇ ਰਹਿੰਦਾ। ਜੋ ਵੀ ਬਚਨ ਇਹ ਆਪਣੀ ਰਸਨਾ ਤੋਂ ਕਰ ਦਿੰਦੇ ਨੇ ਭਾਵੇਂ ਸੁਭਾਵਕ ਹੀ ਬੋਲ ਦੇਣ,
ਸੰਤ ਸੁਖ ਦੇ ਨਾ ਹੋਏ ਤਿਹਾਰੇ ਪੁੱਛਤ ਕਰੋਪ ਤੇ ਕੀ ਨਿਚਾਰੇ।
ਜਿਹੜਾ ਇਹ ਬਚਨ ਇਹਨਾਂ ਨੇ ਕੀਤਾ ਕਿ ਤੈਨੂੰ ਸੰਤਾਨ ਦਾ ਸੁਖ ਨਹੀਂ ਮਿਲੇਗਾ ਰਾਣੀ, ਤੇਰੇ ਅੰਦਰ ਘਰ ਸੰਤਾਨ ਨਹੀਂ ਹੋਵੇਗੀ, ਤੇ ਇਹ ਗੁੱਸੇ ਨਾਲ ਸਤਿਗੁਰਾਂ ਨੇ ਬਚਨ ਕੀਤਾ, ਇਹ ਥੋੜਾ ਜਿਹਾ ਕੋਪ ਵਿਚ ਆ ਕੇ ਇਹਨਾਂ ਨੇ ਬਚਨ ਕੀਤਾ ਹੈ।
ਮੈਂ ਬਖਸ਼ਿਆ ਮੋਹੇ,
ਮੈਂ ਇਹਨਾਂ ਨੂੰ ਬੇਨਤੀਆਂ ਕਰਾਂ ਕਿ ਮੈਨੂੰ ਬਖਸ਼ ਲੈਣ, ਹੁਣ ਕਿਰਪਾ ਕਰਕੇ ਬਖਸ਼ ਲੈਣ, ਆਪਣਾ ਬਚਨ ਵਾਪਸ ਲੈ ਲੈਣ।
ਇਸ ਤੇ ਦਰਦ ਭਈ ਗਤ ਹੋਏ,
ਜਿਹਦੇ ਤੋਂ ਮੈਂ ਡਰਦਾ ਸੀ ਉਹੀ ਗੱਲ ਹੋ ਗਈ। ਮੈਂ ਔਰੰਗਜ਼ੇਬ ਨੂੰ ਕਿਹਾ ਵੀ ਸੀ, ਬਾਦਸ਼ਾਹ ਗੁਰੂ ਪੀਰਾਂ ਨੂੰ ਨੀ ਪਰਖੀ ਦਾ, ਗੁਰੂ ਪੀਰਾਂ ਨੂੰ ਪਰਖਣਾ ਸੱਪਾਂ ਨਾਲ ਖੇਡਣ ਦੇ ਤੁਲ ਹੁੰਦਾ, ਪਰ ਬਾਦਸ਼ਾਹ ਨਹੀਂ ਮੰਨਿਆ। ਉਹਨੇ ਫਿਰ ਮੇਰੇ ਨੂੰ ਮੈਨੂੰ ਅੱਗੇ ਕਰਕੇ ਮੈਨੂੰ ਸਰਾਪ ਦਾ ਪਦਕਾਰੀ ਬਣਾ ਹੀ ਦਿੱਤਾ ਹੈ, ਜਿਸ ਗੱਲ ਤੋਂ ਮੈਂ ਡਰਦਾ ਸੀ ਉਹੀ ਹੋ ਗਈ ਹੈ।
ਹੱਥ ਜੋੜ ਭੂਪਤ ਕਹਿ ਤਬੈ,
ਜੋੜ ਕੇ ਰਾਜਾ ਜੈ ਸਿੰਘ ਫਿਰ ਬੋਲਿਆ,
ਗੁਰਜੀ ਬੈਠੋ ਚੌਂਕੀ ਅਬੈ,
ਸਤਿਗੁਰੂ ਜੀ ਆਪ ਜੀ ਹੁਣ ਚੌਂਕੀ ਤੇ ਬੈਠੋ, ਆਪ ਜੀ ਦੇ ਵਾਸਤੇ ਆਸਣ ਲੱਗਾ, ਆਪ ਜੀ ਕਿਰਪਾ ਕਰਕੇ ਇਸ ਚੌਂਕੀ ਤੇ ਆਸਣ ਤੇ ਸਜਣਾ ਕਰੋ।
ਹਮ ਮਤ ਮੰਦ ਸਕੈ ਮੈਂ ਜਾਨ,
ਅਸੀਂ ਮਾੜੀ ਮਤ ਵਾਲੇ ਹਾਂ ਮਹਾਰਾਜ, ਭੈੜੀ ਖੋਟੀ ਮਤ ਹੈ ਸਾਡੀ, ਅਸੀਂ ਤੁਹਾਡੀ ਮਹਿਮਾ ਨਹੀਂ ਜਾਣ ਸਕਦੇ।
ਰਾਵਰ ਮਹਿਮਾ ਮਹਾਮਾਨ,
ਤੁਹਾਡੀ ਮਹਿਮਾ ਮਹਾਨ ਤੋਂ ਮਹਾਨ, ਵੱਡੀ ਤੋਂ ਵੱਡੀ ਹੈ, ਸਾਡੀ ਮਤ ਤੁੱਛ ਹੈ, ਅਸੀਂ ਆਪਣੀ ਥੋੜੀ ਤੇ ਤੁੱਛ ਮਤ ਨਾਲ ਤੁਹਾਡੀ ਮਹਿਮਾ ਨਹੀਂ ਜਾਣਦੇ।
ਭੂਲ ਪਰੀ ਕੋ ਬਖਸ਼ਨ ਹਾਰੇ, ਹਮਸੇ ਪਤਨ ਕਰੋ ਉਧਾਰੇ,
ਭੁੱਲ ਹੋ ਗਈ ਹੈ ਮਹਾਰਾਜ, ਤੁਸੀਂ ਸਾਡੇ ਵਰਗੇ ਭੁੱਲਣ ਵਾਲਿਆਂ ਨੂੰ ਬਖਸ਼ਣ ਵਾਲੇ ਹੋ, ਸਾਡੇ ਵਰਗੇ ਪਤਤਾਂ ਦਾ ਉਧਾਰ ਕਰੋ। ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਸਾਨੂੰ ਡਿੱਗਿਆਂ ਹੋਇਆਂ ਨੂੰ ਉਠਾਓ, ਪਤਤਾਂ ਦਾ ਉਧਾਰ ਕਰ ਦਿਓ।
ਅਸ ਕਹਿ ਨ੍ਰਿਪਤੀ ਉਛਾਂਗੇ ਉਠਾਏ,
ਕਹਿ ਕੇ ਸਤਿਗੁਰਾਂ ਨੂੰ ਗੋਦ ਵਿਚ ਚੁੱਕ ਲਿਆ ਰਾਜੇ ਜੈ ਸਿੰਘ ਨੇ।
ਚੰਦਨ ਚੌਕੀ ਪਰ ਬੈਠਾਏ,
ਸਤਿਗੁਰਾਂ ਨੂੰ ਗੋਦ ਵਿਚ ਚੁੱਕ ਕੇ ਬੜੇ ਪਿਆਰ ਨਾਲ ਲਾਡ ਨਾਲ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ ਤੇ ਬਿਠਾਇਆ ਹੈ।
ਅਮਰਨ ਵਾਸ ਆਏ ਤੈ ਖਇਓ,
ਫਿਰ ਜਿੰਨੀਆਂ ਰਾਣੀਆਂ ਸੀ ਸਾਰੀਆਂ ਉੱਠ ਕੇ ਆਈਆਂ।
ਭੀ ਉਦ ਉਦ ਬਿਘਨ ਹਿਰਨ ਨਿਪ ਡਰਿਓ,
ਰਾਜਾ ਡਰ ਗਿਆ ਵੀ ਉਦ ਬਿਘਨ ਹੋ ਗਿਆ, ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਹੈ, ਇਸ ਕਰਕੇ ਰਾਜਾ ਡਰਿਆ ਵੀ ਹੋਇਆ।
ਸਭ ਕਰ ਜੋਰ ਅਗਾਰੀ ਖਰੇ, ਭਾਂਤ ਭਾਂਤ ਬੇਨਤੀ ਮੁਕਰੇ,
ਸਾਰੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਬਾਰ ਬਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀਆਂ ਕਰਦੇ ਨੇ।
ਹਮ ਸੇਵਕ ਸਭ ਕੇ ਤੁਮ ਸਵਾਮੀ, ਕਿਰਪਾ ਸਿੰਧ ਸਭ ਅੰਤਰ ਜਾਮੇ,
ਮਹਾਰਾਜ ਅਸੀਂ ਸੇਵਕ ਹਾਂ, ਤੁਸੀਂ ਸਾਡੇ ਸਾਰਿਆਂ ਦੇ ਸਵਾਮੀ ਹੋ, ਤੁਸੀਂ ਕਿਰਪਾ ਸਿੰਧ ਹੋ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ।
ਮਹਿਮਾ ਲਕੀ ਨਾ ਜਾਏ ਤੁਮਾਰੇ, ਸਰਿਓ ਦੇ ਗੁਰ ਪਰੇ ਉਪਕਾਰੇ,
ਤੁਹਾਡੀ ਮਹਿਮਾ ਜਾਣੀ ਨਹੀਂ ਜਾਂਦੀ ਸਾਡੇ ਕੋਲੋਂ, ਤੁਸੀਂ ਪਰ ਉਪਕਾਰ ਕਰਨ ਵਾਸਤੇ ਆਪਣੀ ਦੇਹ ਧਾਰਨ ਕੀਤੀ ਹੋਈ ਹੈ। ਮਹਾਰਾਜ ਅਸੀਂ ਅਲਪੱਗ ਹਾਂ, ਆਪ ਜੀ ਦੀ ਮਹਿਮਾ ਨਹੀਂ ਜਾਣਦੇ, ਗੁਰੂ ਸਾਹਿਬ ਕਿਰਪਾ ਕਰੋ, ਤੁਸੀਂ ਸਾਡੇ ਦੇ ਪਤਤਾਂ ਨੂੰ ਭੁੱਲਣ ਅੰਦਰ ਜੀਵਾਂ ਨੂੰ ਦਇਆ ਕਰਕੇ ਤਰਸ ਕਰਕੇ ਉਧਾਰਨ ਵਾਲੇ ਹੋ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ।